बंदनयनक बार सर्व कला समरत दोलन तेरा को प्रभु नानक दे कर हात जाहि कुल ते प्रगट होए ताहि कुल कौ नाम पुन द्वादश गोरिंद कौ मेरी है पर नाम हाथ जोड़ के करा अरदास रब्बा हाथ जोड़ के करा अरदास रब्बा ते खैर झोलड़ी दे विच पा देवी तेरे दर तो खाली ना मुड़ जावा दिल मेरे दी आस पगा देवी तेरे चरना नाल मेरी निभ जावे किते खाली ना मैनू कला देवी जरनैल राड़े दी दिलों अरदास रब्बा दान बंदगी दा दाता पा देवी दान बंदगी दा दाता पा देवी
ऐ पर रात दा जग ना बहुत औखा है पर रात दा जग ना बहुत औखा ते एक जाग दा बिरला जार राती जा कोई जाग दे ती बिहुन वाला जा कोई जाग दे ती बिहुन वाला ते जा फिर जाग दे दुखिया बीमार राती जा कोई जाग दे चोरियां करन वाला ते जा फिर जाग दे पैरेदार राती मोहम्मद बूटिया ए दुनिया सो गई ते एक जाग दे दिगार राती हां ते एक जाग दे पर्व दिगार राती
सतगुर सारे जगत दे मालक तुम हो पिता ते मैं हां बालक मैं हां दुखी ते तुम दुख दालक सुन लो अर्जन माने दी तेरा भेद किसे ना पाया तेरिया तू यो ही जाने जी तेरा भेद किसे ना पाया
मैं हां काफर अते गुनाही मेरी अकल टिकाने नाही तुम हो हम दर्द हमराही मेरे काज सवारो जी कृपा करके शीस हथ तर के ऐबां परे नू तारो जी कृपा करके शीस हथ तर के
ओ तुमने साजी खलकत सारी सबे जीव जंत नर नारी चुक दे चरना दे विच कारी कीरा जे कीराने जी तेरा भेद किसे ना पाया तेरिया तू यो ही जाने जी तेरा भेद किसे ना पाया
मेरे अंदर गुण ना कोई हालत तरस जोग है होई लाली मैं शर्मा दी लोई अब गुण दिलों बसारो जी ਕਿਰਪਾ ਕਰਕੇ ਸੀਜ਼ ਹੱਥ ਧਰ ਕੇ ਐਬਾਂ ਭਰੇ ਨੂੰ ਤਾਰੋ ਜੀ, ਕਿਰਪਾ ਕਰਕੇ ਸੀਜ਼ ਹੱਥ ਧਰ ਕੇ।
ਓ ਥੰਮਾ ਤੋਂ ਬਿਨਾ ਗਗਨ ਖਲਾਰੇ, ਤੁਮਨੇ ਸਾਜੇ ਚੰਦ ਸਤਾਰੇ, ਤੇਰੀ ਕੁਦਰਤ ਕੋ ਬਲਿਹਾਰੇ, ਜਾਵਣ ਸੰਤ ਸਿਆਣੇ ਜੀ, ਤੇਰਾ ਭੇਦ ਕਿਸੇ ਨਾ ਪਾਇਆ, ਤੇਰੀਆਂ ਤੂੰ ਹੀ ਜਾਣੇ ਜੀ, ਤੇਰਾ ਭੇਦ ਕਿਸੇ ਨਾ ਪਾਇਆ,
ਤੇਰਾ ਕਦੇ ਧਿਆਨ ਨਾ ਧਰਦਾ, ਧਿਆਨ ਨਾ ਧਰਦਾ, ਮੇਰਾ ਮਨ ਗਲਤੀਆਂ ਕਰਦਾ, ਮੈਂ ਹਾਂ ਕੂਕਣ ਤੇਰੇ ਦਰਦਾ, ਦਰ ਤੋਂ ਨਾ ਫਟਕਾਰੋ ਜੀ, ਕਿਰਪਾ ਕਰਕੇ ਸੀਸ ਹੱਥ ਧਰ ਕੇ ਐਬਾਂ ਭਰੇ ਨੂੰ ਤਾਰੋ ਜੀ, ਕਿਰਪਾ ਕਰਕੇ ਸੀਸ ਹੱਥ ਧਰ ਕੇ।
ਆਓ ਕਿਧਰੇ ਥੋੜਾ ਤੇ ਕਿਧਰੇ ਬਹੁਤਾ, ਕਿਧਰੇ ਥੋੜਾ ਕਿਧਰੇ ਬਹੁਤਾ, ਕਿਧਰੇ ਥੋੜਾ ਕਿਧਰੇ ਬਹੁਤਾ, ਕਿਧਰੇ ਡੋਬਾ ਕਿਧਰੇ ਸੋਕਾ, ਕਿਧਰੇ ਖੁਸ਼ੀਆਂ ਕਿਧਰੇ ਰੋਸਾ, ਕਿਧਰੇ ਉਲਝੇ ਤਾਣੇ ਜੀ, ਤੇਰਾ ਭੇਦ ਕਿਸੇ ਨਾ ਪਾਇਆ, ਤੇਰੀਆਂ ਤੂੰ ਹੀ ਜਾਣੇ ਜੀ, ਤੇਰਾ ਭੇਦ ਕਿਸੇ ਨਾ ਪਾਇਆ,
ਤੇਰੇ ਦਰ ਤੇ ਆਏ ਸਵਾਲੀ, ਤੇਰੇ ਦਰ ਤੇ ਆਏ ਸਵਾਲੀ, ਤੁਮ ਹੋ ਜਗਤ ਵਾਗ ਦੇ ਮਾਲੀ, ਮੇਰੀ ਭਰਦੇ ਚੋਲੀ ਖਾਲੀ, ਮੇਰਾ ਜਨਮ ਸਵਾਰੋ ਜੀ, ਕਿਰਪਾ ਕਰਕੇ ਸੀਸ ਹੱਥ ਧਰ ਕੇ ਐਬਾਂ ਭਰੇ ਨੂੰ ਤਾਰੋ ਜੀ, ਕਿਰਪਾ ਕਰਕੇ ਸੀਸ ਹੱਥ ਧਰ ਕੇ।
ਓ ਕਿਧਰੇ ਬਾਗ ਬਗੀਚੇ ਲਾਏ, ਕਿਧਰੇ ਮਾਰੂ ਤਲ ਤਪਤਾਏ, ਕਿਧਰੇ ਬੰਦੇ ਸੁੰਦਰ ਬਣਾਏ, ਕਿਧਰੇ ਲੂਲੇ ਕਾਣੇ ਜੀ, ਤੇਰਾ ਭੇਦ ਕਿਸੇ ਨਾ ਪਾਇਆ, ਤੇਰੀਆਂ ਤੂੰ ਹੀ ਜਾਣੇ ਜੀ, ਤੇਰਾ ਭੇਦ ਕਿਸੇ ਨਾ ਪਾਇਆ।
ਸਾਈਂ ਬੁੱਲੇ ਵਰਗੇ ਸਾਈਂ ਬੁੱਲੇ ਵਰਗੇ ਸੱਚੇ, ਥਈਆਂ ਥਈਆਂ ਕਰਕੇ ਨੱਚੇ, ਸੇਵਕ ਸਿੰਘ ਲਖਾਰੀ ਕੱਚੇ, ਨੀਂਗਾ ਮੇਰ ਦੀ ਮਾਰੋ ਜੀ, ਕਿਰਪਾ ਕਰਕੇ ਸੀਸ ਹੱਥ ਧਰ ਕੇ ਐਬਾਂ ਭਰੇ ਨੂੰ ਤਾਰੋ ਜੀ, ਕਿਰਪਾ ਕਰਕੇ ਸੀਸ ਹੱਥ ਧਰ ਕੇ।
ਸਤਿਗੁਰੂ ਜੀ ਦੇ ਪਵਿੱਤਰ ਪਾਵਨ ਦਰਬਾਰ ਦੀ ਹਾਜ਼ਰੀ ਭਰਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਸਭ ਮਾਈ ਭਾਈ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਇੱਕ ਵਾਰੀ ਹੋਰ ਰਸਨਾ ਨੂੰ ਪਵਿੱਤਰ ਕਰੋ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਦੇ ਸਿੰਘ ਸੱਚੇ ਪਾਤਸ਼ਾਹ। ਸ਼੍ਰੋਮਣੀ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚੋਂ ਸਲੋਕ ਆਉਂਦਾ, ਕਬੀਰ ਜੀ ਲਿਖਦੇ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ। ਕਬੀਰ ਸਾਹਿਬ ਕਹਿੰਦੇ ਜੇ ਸੂਰਮੇ ਦੀ ਪਹਿਚਾਣ ਕਰਨੀ ਹੋਵੇ ਤੇ ਉਹਦੀ ਪਹਿਚਾਣ ਕਿੱਥੋਂ ਹੁੰਦੀ ਹੈ। ਇਸ ਗੱਲ ਦੀ ਉਦਾਹਰਨ ਦਿੰਦੇ ਹੋਏ ਉਹ ਲਿਖਦੇ ਹਨ ਕਿ ਸੂਰਾ ਸੋ ਪਹਿਚਾਨੀਏ, ਉਹ ਸੂਰਮਾ ਏ ਜੋ ਲੜੈ ਦੀਨ ਕੇ ਹੇਤ। ਕਹਿੰਦੇ ਉਹ ਸੂਰਮਾ ਜਿਹੜਾ ਆਪਣੇ ਧਰਮ ਦੀ ਖਾਤਰ, ਆਪਣੇ ਦੀਨ ਦੀ ਖਾਤਰ ਲੜਦਾ ਹੈ, ਤੇ ਲੜਦਿਆਂ ਲੜਦਿਆਂ ਇਸ ਅਵਸਥਾ ਦੇ ਵਿੱਚ ਪਹੁੰਚ ਜਾਵੇ ਕਿ ਪੁਰਜਾ ਪੁਰਜਾ ਕੱਟ ਮਰੈ, ਕਬਹੂ ਨਾ ਛੱਡੈ ਖੇਤ। ਕਹਿੰਦੇ ਪੁਰਜਾ ਪੁਰਜਾ ਹੋ ਕੇ ਤੇ ਭਾਵੇਂ ਰਣ ਦੇ ਮੈਦਾਨ ਦੇ ਵਿੱਚ ਕੱਟਿਆ ਜਾਵੇ, ਪਰ ਰਣ ਦੇ ਮੈਦਾਨ ਨੂੰ ਛੱਡ ਕੇ ਕਦੀ ਵਾਪਸ ਨਾ ਭੱਜੇ, ਉਹ ਹੈ ਸੂਰਮਾ। ਇਸ ਤਰ੍ਹਾਂ ਦੇ ਸੂਰਮਿਆਂ ਦੀਆਂ ਅਨੇਕ ਗਥਾਵਾਂ ਜਿਹੜੀਆਂ ਇਤਿਹਾਸ ਦੇ ਵਿੱਚ ਆਈਆਂ, ਜਿਨ੍ਹਾਂ ਨੇ ਰਣ ਨੂੰ ਛੱਡਿਆ ਨਹੀਂ, ਪੁਰਜਾ ਪੁਰਜਾ ਹੋ ਕੇ ਭਾਵੇਂ ਕੱਟੇ ਗਏ ਪਰ ਆਪਣੇ ਦੀਨ ਦੀ ਖਾਤਰ ਲੜੇ। ਇਸੇ ਹੀ ਇਤਿਹਾਸ ਨੂੰ ਉਜਾਗਰ ਕਰਦੀ ਇੱਕ ਸਾਖੀ ਤੁਹਾਡੇ ਚਰਨਾਂ ਵਿੱਚ ਰੱਖਣ ਲੱਗੇ ਹਾਂ। ਛੇਵਾਂ ਹਮਲਾ ਅਹਿਮਦ ਸ਼ਾਹ ਅਬਦਾਲੀ ਨੇ 17 ਅਕਤੂਬਰ 1762 ਈਸਵੀ ਦੇ ਵਿੱਚ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਕੀਤਾ। ਅਹਿਮਦ ਸ਼ਾਹ ਅਬਦਾਲੀ ਫੌਜਾਂ ਨੂੰ ਲੈ ਕੇ ਹਿੰਦੁਸਤਾਨ ਦੇ ਵਿੱਚ ਦਾਖਲ ਹੋਇਆ। ਜਦੋਂ ਹਿੰਦੁਸਤਾਨ 'ਚ ਦਾਖਲ ਹੋਇਆ, ਸਿੰਘਾਂ ਦੇ ਨਾਲ ਵੀ ਮੁੱਠ ਭੇੜ ਹੋਈ, ਟਾਕਰਾ ਹੋਇਆ। ਇਸ ਟਾਕਰੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਹਾਰ ਗਿਆ, ਹਾਰਦਾ ਮੂੰਹ ਵੇਖਣਾ ਪਿਆ ਇਸ ਨੂੰ। ਸਿੰਘਾਂ ਦੇ ਉੱਤੇ ਫਤਿਹ ਪ੍ਰਾਪਤ ਨਾ ਕਰ ਸਕਿਆ ਤੇ ਆਖਰ ਫੈਸਲਾ ਇਹਨੇ ਇਹ ਕੀਤਾ ਕਿ ਹਿੰਦੁਸਤਾਨ ਦੀ ਧਰਤੀ ਤੋਂ ਵਾਪਸ ਮੁੜ ਜਾਵਾਂ। ਹਿੰਦੁਸਤਾਨ ਦੀ ਧਰਤੀ ਤੋਂ ਵਾਪਸ ਮੁੜਨ ਦਾ ਇਹਨੇ ਫੈਸਲਾ ਲਿਆ। ਇਹਦੇ ਵਾਪਸ ਕਾਬਲ ਕੰਧਾਰ ਜਾਣ ਤੋਂ ਬਾਅਦ ਚ ਦੋ ਜਥੇਬੰਦੀਆਂ ਜਿਹੜੀਆਂ ਸਨ ਸਰਬਸੰਮਤੀ ਦੇ ਨਾਲ ਸਥਾਪਿਤ ਕੀਤੀਆਂ ਗਈਆਂ, ਇੱਕ ਸੀ ਬੁੱਢਾ ਦਲ ਤੇ ਇੱਕ ਤਰਨਾ ਦਲ। ਬੁੱਢੇ ਦਲ ਦਾ ਮੁਖੀ ਸਰਦਾਰ ਜੱਸਾ ਸਿੰਘ ਆਲੂਵਾਲੀਏ ਨੂੰ ਥਾਪਿਆ ਗਿਆ ਤੇ ਤਰਨਾ ਦਲ ਦਾ ਮੁਖੀ ਸਰਦਾਰ ਹਰੀ ਸਿੰਘ ਭੰਗੀ ਨੂੰ ਥਾਪਿਆ ਗਿਆ ਤੇ ਇਹਨਾਂ ਦੋਵਾਂ ਸਿੱਖ ਜਰਨੈਲਾਂ ਦੇ ਥੱਲੇ 6-6 ਮਿਸਲਾਂ ਨਿਯੁਕਤ ਕਰ ਦਿੱਤੀਆਂ ਗਈਆਂ ਕੰਮ ਕਰਨ ਵਾਸਤੇ, ਵੀ ਤੂੰ ਆਹ ਕੰਮ ਕਰਨਾ, ਤੂੰ ਆਹ ਕੰਮ ਕਰਨਾ। 6-6 ਮਿਸਲਾਂ ਦੇ ਸਰਦਾਰ ਬਣ ਗਏ ਤੇ ਆਪੋ ਆਪਣੇ ਤਰੀਕੇ ਦੇ ਨਾਲ ਜਿਹੜੇ ਸਨ ਉਹ ਕੰਮ ਹੋਣ ਲੱਗ ਪਏ। ਤੇ ਇਸੇ ਤਰ੍ਹਾਂ ਹੀ 10 ਅਪ੍ਰੈਲ 1763 ਈਸਵੀ ਨੂੰ ਸ੍ਰੀ ਹਰਿਮੰਦਰ ਸਾਹਿਬ ਅਕਾਲ ਤਖ਼ਤ ਦੇ ਸਾਹਮਣੇ ਦੀਵਾਨ ਲੱਗਾ ਹੋਇਆ। ਸਿੰਘ ਜਿਹੜੇ ਹਨ ਇੱਥੇ ਤਰਨਾ ਦਲ ਦੇ ਸਾਰੇ ਸਿੰਘ ਸਰਦਾਰ ਹਰੀ ਸਿੰਘ ਭੰਗੀ ਦੀ ਅਗਵਾਈ ਦੇ ਵਿੱਚ ਮੌਜੂਦ ਸਨ। ਖਾਲਸੇ ਦਾ ਦੀਵਾਨ ਸੱਜਿਆ ਹੋਇਆ ਅਕਾਲ ਤਖ਼ਤ ਦੇ ਸਾਹਮਣੇ ਤੇ ਇੱਥੇ ਇੱਕ ਕਸੂਰ ਤੋਂ ਚੱਲ ਕੇ ਪੰਡਿਤ ਆਇਆ ਫਰਿਆਦੀ ਬਣ ਕੇ। ਇਹਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਗਦੇ ਪਏ ਨੇ, ਸਰੀਰ ਇਹਦਾ ਝੰਜੋੜਿਆ ਗਿਆ ਸਾਰਾ, ਬਹੁਤ ਅਵਾਜ਼ਾਰ ਲੱਗਦਾ ਸੀ, ਬਹੁਤ ਦੁਖੀ ਲੱਗਦਾ ਸੀ ਤੇ ਇਹਦੇ ਦੁੱਖ ਦੀ ਕਹਾਣੀ ਸੁਣਨ ਵਾਲਾ ਕੋਈ ਨਹੀਂ ਸੀ। ਇਸ ਕਰਕੇ ਖਾਲਸੇ ਦੀ ਸ਼ਰਨ ਇਹ ਸਹਾਇਤਾ ਕਰਦਾ ਆਇਆ ਗਰੀਬ ਦੀ। ਉਹਨਾਂ ਸਮਿਆਂ ਦੇ ਵਿੱਚ ਜੇ ਤੁਰਕਾਂ ਦੀ ਇਸਤਰੀ ਸਿੰਘਾਂ ਦੇ ਹੱਥ ਆ ਜਾਂਦੀ ਸੀ ਜਾਂ ਧੀ ਭੈਣ ਹੱਥ ਆ ਜਾਂਦੀ ਸੀ, ਉਹ ਬਾ ਇੱਜ਼ਤ ਉਹਦੇ ਘਰ ਨੂੰ ਪਹੁੰਚਾਉਂਦੇ ਸਨ ਤੇ ਜੇ ਕਿਤੇ ਸਿੰਘਾਂ ਦੀ ਇਸਤਰੀ ਜਾਂ ਧੀ ਭੈਣ ਤੁਰਕਾਂ ਦੇ ਹੱਥ ਆਉਂਦੀ ਸੀ ਤੇ ਉਹਨੂੰ ਕਸ਼ਟ ਦਿੱਤੇ ਜਾਂਦੇ ਸਨ, ਬਹੁਤ ਜ਼ਿਆਦਾ ਕਸ਼ਟ ਦਿੱਤੇ ਜਾਂਦੇ ਸਨ। ਖਾਲਸੇ ਦੀ ਇਹ ਨਿਰਮਾਣਤਾ ਸੀ ਵੀ ਗਊ ਗਰੀਬ ਤੇ ਧੀ ਭੈਣ ਦੇ ਉੱਤੇ ਜ਼ਬਰਦਸਤੀ ਕੋਈ ਵੀ ਕਸ਼ਟ ਨਹੀਂ ਸਨ ਦਿੰਦੇ ਉਹਨੂੰ। ਤੇ ਇਹਨਾਂ ਨੇ ਸ਼ੰਗ ਸ਼ਰਮ ਲਾਈ ਹੋਈ ਸੀ ਤੁਰਕਾਂ ਨੇ ਤੇ ਕਸੂਰ ਦਾ ਇੱਕ ਪੰਡਿਤ ਜਿਸ ਦੀ ਘਰਵਾਲੀ ਪੰਡਤਾਣੀ ਨੂੰ ਉੱਥੋਂ ਦੇ ਹਾਕਮ ਉਸਮਾਨ ਖਾਨ ਨੇ ਜ਼ਬਰਦਸਤੀ ਉਠਾ ਲਿਆ ਸੀ ਤੇ ਇਹ ਪੰਡਿਤ ਨੇ ਜਾ ਕੇ ਬੜੇ ਥਾਵਾਂ ਦੇ ਉੱਤੇ ਫਰਿਆਦਾਂ ਕੀਤੀਆਂ ਵੀ ਮੇਰੀ ਪੰਡਤਾਣੀ ਕਸੂਰ ਦਾ ਹਾਕਮ ਉਸਮਾਨ ਖਾਨ ਚੁੱਕ ਕੇ ਲੈ ਗਿਆ ਧੱਕੇ ਦੇ ਨਾਲ, ਤੇ ਕੋਈ ਜਾ ਕੇ ਮੇਰੀ ਮਦਦ ਕਰੋ, ਮੇਰੀ ਬਾਂਹ ਫੜੋ, ਮੇਰੇ ਗਰੀਬ ਦੇ ਅੱਥਰੂ ਕੋਈ ਪੂੰਝ ਦਿਓ, ਪਰ ਕਿਸੇ ਨੇ ਹਾਮੀ ਨਾ ਭਰੀ। ਇਹ ਅਕਾਲ ਤਖ਼ਤ ਦੇ ਵਿੱਚ ਲੱਗੇ ਹੋਏ ਦੀਵਾਨ ਦੇ ਵਿੱਚ ਆ ਕੇ ਪੰਡਿਤ ਫਰਿਆਦੀ ਹੋ ਗਿਆ, ਕਹਿਣ ਲੱਗਾ ਸਿੰਘੋ ਤੁਹਾਡੇ ਬਾਰੇ ਬੜੀਆਂ ਸਿਫਤਾਂ ਸੁਣੀਆਂ ਨੇ, ਵੀ ਗੁਰੂ ਕਲਗੀਧਰ ਪਾਤਸ਼ਾਹ ਦਾ ਜਿਹੜਾ ਖਾਲਸਾ ਹੈ ਉਹ ਗਊ ਤੇ ਗਰੀਬ ਦੀ ਬਾਂਹ ਫੜਦਾ ਹੈ, ਇਹਨੇ ਬਾਂਹ ਅੱਗੇ ਕਰਕੇ ਆਖਿਆ ਹੁਣ ਮੇਰੀ ਕੋਈ ਬਾਂਹ ਫੜੋ। ਉਹ ਕਹਿਣ ਲੱਗੇ ਕੀ ਹੋ ਗਿਆ? ਕਹਿਣ ਲੱਗਾ ਮੇਰੀ ਘਰਵਾਲੀ ਨੂੰ ਉਸਮਾਨ ਖਾਨ ਨੇ ਧੱਕੇ ਦੇ ਨਾਲ ਜ਼ਬਰਦਸਤੀ ਉਠਾ ਲਿਆ ਹੈ ਤੇ ਮੇਰੀ ਕੋਈ ਮਦਦ ਕਰੋ, ਮੇਰੀ ਗਰੀਬ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈਗਾ। ਉਸ ਵੇਲੇ ਪੰਡਿਤ ਆ ਕੇ ਅਕਾਲ ਤਖ਼ਤ ਦੇ ਸਾਹਮਣੇ ਲੱਗੇ ਹੋਏ ਦੀਵਾਨ ਦੇ ਵਿੱਚ ਸਰਦਾਰ ਹਰੀ ਸਿੰਘ ਭੰਗੀ ਦੀ ਅਗਵਾਈ ਦੇ ਵਿੱਚ ਜਿਵੇਂ ਆਪਣੀ ਵਾਰਤਾ ਦੱਸਦਾ ਹੈ, ਇੱਥੋਂ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਸੁਣੋ, ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਉਂ ਬੇਨਤੀ ਕੀਤੀ ਜਾ ਰਹੀ ਹੈ।
ਨੈਣਾ ਚੋਂ ਵਗਦਾ ਪਾਣੀ, ਪੰਡਿਤ ਨੇ ਕਿਹਾ ਜਵਾਨੀ, ਖਾਲਸਾ ਸੁਣੋ ਕਹਾਣੀ, ਉਲਝੀ ਸਭ ਤਾਣੀਆਂ, ਜਾਲਮਾਂ ਮੇਰੀ ਮੈਥੋਂ ਉਹ ਖੋੜੀ ਪੜਤਾਣੀਆਂ, ਜਾਲਮਾਂ ਮੇਰੀ ਮੈਥੋਂ।
ਪਾਪਾਂ ਦਾ ਹੜ ਹੈ ਆਇਆ, ਧਰਤੀ ਨੇ ਤਰਲਾ ਪਾਇਆ, ਦੁਖੀਆਂ ਦਾ ਦਿਲ ਕੁਰਲਾਇਆ, ਦਰਦ ਕਹਾਣੀਆਂ, ਜਾਲਮਾਂ ਮੇਰੀ ਮੈਥੋਂ ਖੋਲੀ ਪੰਡਤਾਣੀ ਆ, ਜਾਲਮਾਂ ਮੇਰੀ ਮੈਥੋਂ।
ਉਹ ਖਾਨਾ ਨੇ ਕੈਰ ਕਮਾਇਆ, ਪਾਪੀ ਨੂੰ ਤਰਸ ਨ ਆਇਆ, ਜਾਲਮਾਂ ਗਦਰ ਮਚਾਇਆ, ਕੀਤੀ ਨਾਦਾਨੀ ਆ, ਜਾਲਮਾਂ ਮੇਰੀ ਮੈਥੋਂ ਉਹ ਖੋੜੀ ਪੜਤਾਣੀ ਆ, ਜਾਲਮਾਂ ਮੇਰੀ ਮੈਥੋਂ।
ਹਿੰਦੂਆਂ ਦੀ ਆਣ ਹੈ ਲੁੱਟੀ, ਹਿੰਦੂਆਂ ਦੀ ਸ਼ਾਨ ਹੈ ਲੁੱਟੀ, ਵੈਰੀ ਦੀ ਕਰ ਦਿਓ ਛੁੱਟੀ, ਕਰਮ ਮਹਾਨੀ ਆ, ਜਾਲਮਾਂ ਮੇਰੀ ਮੈਥੋਂ ਖੋਲੀ ਪੰਡਤਾਣੀ ਆ, ਜਾਲਮਾਂ ਮੇਰੀ ਮੈਥੋਂ।
ਉਹ ਖਾਣ ਉਸ ਮਾਣ ਖਾਣਿਆ, ਚੜਿਆ ਉਸ ਨੂੰ ਗਮਾਣਿਆ, ਬਣ ਬੈਠਾ ਉਹ ਸਤਾਣਿਆ, ਉਹ ਕੀਤੀ ਸਤਾਨੀਆ, ਜਾਲਮਾਂ ਮੇਰੀ ਮੈਥੋਂ ਖੋਲੀ ਪੜਤਾਣੀ ਆ, ਜਾਲਮਾਂ ਮੇਰੀ ਮੈਥੋਂ।
ਗਲ ਦੇ ਵਿੱਚ ਪੱਲਾ ਪਾ ਕੇ ਪੰਡਿਤ ਪੁਕਾਰੇ ਆ ਕੇ, ਸੋਧੋ ਵੈਰੀ ਨੂੰ ਜਾ ਕੇ, ਵਾਰੋ ਜਮਾਨੀ ਆ, ਜਾਲਮਾਂ ਮੇਰੀ ਮੈਥੋਂ ਖੋਲੀ ਪੰਡਤਾਣੀ ਆ, ਜਾਲਮਾਂ ਮੇਰੀ ਮੈਥੋਂ।
ਓ ਸੁਣ ਲੋ ਦੁੱਖ ਮੇਰਾ ਖਾਲਸਾ, ਸੁਣ ਲੋ ਦੁੱਖ ਮੇਰਾ ਖਾਲਸਾ, ਵੱਡਾ ਕਰ ਜੇਰਾ ਖਾਲਸਾ, ਜੱਗ ਦੇ ਵਿੱਚ ਤੇਰਾ ਖਾਲਸਾ ਕੋਈ ਨਾ ਆਸਾਨੀ ਆ, ਜਾਲਮਾਂ ਮੇਰੀ ਮੈਥੋਂ ਉਹ ਖੋੜੀ ਪੜਤਾਣੀ ਆ, ਜਾਲਮਾਂ ਮੇਰੀ ਮੈਥੋਂ।
ਤੂੰ ਹੋ ਦਰਵੇਸ਼ ਦੁਲਾਰੇ, ਤੁਮ ਹੋ ਵਿਸ਼ੇਸ਼ ਦੁਲਾਰੇ, ਤੁਮ ਹੋ ਦਸ਼ਮੇਸ਼ ਦੁਲਾਰੇ, ਦਿਲਾਂ ਦੇ ਜਾਨੀ ਆ, ਜਾਲਮਾਂ ਮੇਰੀ ਮੈਥੋਂ ਖੋਲੀ ਪੰਡਤਾਣੀ ਆ, ਜਾਲਮਾਂ ਮੇਰੀ ਮੈਥੋਂ।
ਓ ਖਾਨਾ ਨੂੰ ਸਬਕ ਸਿਖਾਓ, ਨੱਕ ਦੇ ਵਿੱਚ ਨੱਥ ਨੂੰ ਪਾਓ, ਖਾਨਾ ਨੂੰ ਸਬਕ ਸਿਖਾਓ, ਨੱਕ ਦੇ ਵਿੱਚ ਨੱਥ ਨੂੰ ਪਾਵੋ, ਪੜਤਾਣੀ ਮੋੜ ਲਿਆਵੋ, ਬਣ ਕੇ ਤੇ ਦਾਨੀਆਂ, ਜਾਲਮਾਂ ਮੇਰੀ ਮੈਥੋਂ ਉਹ ਖੋਲੀ ਪੜਤਾਣੀ ਆ, ਜਾਲਮਾਂ ਮੇਰੀ ਮੈਥੋਂ।
ਸੇਵਕ ਸਿੰਘ ਸੱਚ ਸੁਣਾਇਆ, ਮੱਥੇ ਤੇ ਦਾਗ ਲਗਾਇਆ, ਸੇਵਕ ਸਿੰਘ ਸੱਚ ਸੁਣਾਇਆ, ਮੱਥੇ ਤੇ ਦਾਗ ਲਗਾਇਆ, ਜ਼ਾਲਮ ਨੇ ਜ਼ੁਲਮ ਕਮਾਇਆ, ਕਰਦਾ ਮਨਮਾਨੀ ਆ, ਜ਼ਾਲਮਾਂ ਮੇਰੀ ਮੈਥੋਂ ਖੋਲੀ ਪੰਡਤਾਣੀ ਆ, ਜ਼ਾਲਮਾਂ ਮੇਰੀ ਮੈਥੋਂ।
ਪੰਡਿਤ ਨੇ ਆ ਕੇ ਫਰਿਆਦ ਕੀਤੀ, ਕਹਿੰਦਾ ਖਾਲਸਾ ਜੀਓ, ਮੈਂ ਤੁਹਾਡੇ ਦਵਾਰ ਦੇ ਉੱਤੇ ਚੱਲ ਕੇ ਆਇਆ, ਤੇ ਤੁਹਾਡੀਆਂ ਸਿਫਤਾਂ ਸੁਣ ਕੇ ਆਇਆ ਕਿ ਖਾਲਸਾ ਗਰੀਬ ਦੀ ਮਦਦ ਕਰਦਾ ਹੈ। ਜਦੋਂ ਮਲੇਰਕੋਟਲੇ ਦੀ ਧਰਤੀ ਦੇ ਉੱਤੇ ਮੁਸਲਮਾਨਾਂ ਨੇ ਕੋਤਵਾਲ ਅਹਿਮਦ ਖਾਂ ਦੀ ਅਦਾਲਤ ਦੇ ਵਿੱਚ ਸਰਦਾਰ ਗੁਰਮੁਖ ਸਿੰਘ ਫਰਵਾਹੀ ਨੰਬਰਦਾਰ ਦੇ ਸਾਹਮਣੇ ਬੈਲ ਨੂੰ ਜਵਾਹ ਕਰ ਦਿੱਤਾ ਤੇ ਉਸ ਵਕਤ ਮੁਗਲੀਆ ਹਕੂਮਤ ਦਾ ਯੋਰ ਸੀ ਉਹ ਕਰ ਤੇ ਕੁਝ ਨਾ ਸਕਿਆ, ਪਰ ਉਹਨੇ ਆ ਕੇ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੰਘਾਂ ਦੇ ਅੱਗੇ ਸਰਦਾਰੀ ਰਸਿਕ ਸਗਰੌਦੀ ਵਾਲੇ ਹੋਰ ਸਿੰਘ ਮਾਤਾ ਜੱਸਾਂ ਜੀ ਦੇ ਭੋਗ ਦੇ ਉੱਤੇ ਇਕੱਤਰ ਹੋਏ ਸਨ। ਉੱਥੇ ਆ ਕੇ ਫਰਿਆਦ ਕੀਤੀ, ਕਹਿੰਦਾ ਖਾਲਸਾ ਜੀ ਉਹ ਆਪਣੇ ਹੁਣ ਜਿਉਣ ਦਾ ਕੋਈ ਅਧਿਕਾਰ ਨਹੀਂ ਰਿਹਾ। ਸਿੰਘਾਂ ਨੇ ਪੁੱਛਿਆ ਜੀ ਕੀ ਗੱਲ, ਕਹਿਣ ਲੱਗੇ ਕੋਤਵਾਲ ਅਹਿਮਦ ਖਾਂ ਦੀ ਕਚਹਿਰੀ ਦੇ ਵਿੱਚ ਇੱਕ ਬੇਦੋਸ਼ ਗਊ ਦੇ ਜਾਏ ਨੂੰ ਮੇਰੇ ਸਾਹਮਣੇ ਜਿਬਾਹ ਕਰ ਦਿੱਤਾ ਗਿਆ, ਕਤਲ ਕਰ ਦਿੱਤਾ ਗਿਆ। ਉੱਥੇ ਕੋਈ ਆਵਾਜ਼ ਉਠਾਉਣ ਵਾਲਾ ਨਹੀਂ ਸੀ ਵੀ ਕੋਈ ਉੱਠ ਕੇ ਆਵਾਜ਼ ਉਠਾਵੇ ਤੇ ਮੈਂ ਚੱਲ ਕੇ ਭੈਣੀ ਸਾਹਿਬ ਆਇਆ ਤੇ ਤੁਹਾਨੂੰ ਵਾਰਤਾ ਦੱਸ ਦਿੱਤੀ ਹੈ, ਅੱਗੋਂ ਤੁਹਾਡੀ ਜੋ ਮਰਜ਼ੀ ਏ ਤੁਸੀਂ ਕਰੋ, ਮੈਂ ਤੁਹਾਡੇ ਨਾਲ ਹਾਂ। ਹੀਰਾ ਸਿੰਘ ਸਕਰੌਦੀ ਵਾਲੇ ਨੇ ਲੀਕ ਵਾ ਦਿੱਤੀ ਅਕਾਲ ਮੁੰਗੇ ਦੀ ਧਰਤੀ ਦੇ ਉੱਤੇ, ਕਹਿਣ ਲੱਗੇ ਜਿੰਨੇ ਸ਼ਹੀਦੀਆਂ ਪਾਉਣ ਵਾਸਤੇ ਤੁਰਨਾ ਲੀਕ ਤੋਂ ਪਾਰ ਹੋ ਜਾਵੇ ਤੇ ਜਿੰਨੇ ਵਾਪਸ ਜਾਣਾ ਉਹ ਹੁਣੇ ਹੀ ਜਾ ਸਕਦਾ ਹੈ, ਉਹਨੂੰ ਪੂਰੀ ਛੁੱਟੀ ਉਹ ਵਾਪਸ ਜਾ ਸਕਦਾ। ਬਹੁਤ ਸਾਰੇ ਸਿੰਘ ਲੀਕ ਨੂੰ ਛਾਲਾਂ ਮਾਰ ਕੇ ਟੱਪ ਗਏ ਹੱਸਦੇ ਹੱਸਦੇ, ਮਲੇਰਕੋਟਲੇ ਦੀ ਧਰਤੀ ਤੇ ਜਾ ਕੇ ਕੋਤਵਾਲ ਅਹਿਮਦ ਖਾਂ ਨੂੰ ਮਾਰ ਕੇ ਗਊ ਦੇ ਗਰੀਬ ਦੇ ਗਲੋਂ ਛੁਰੀ ਲਾਈ ਇਹਨਾਂ ਸਿੰਘਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮ ਦੇ ਵਿੱਚ। ਪੰਡਿਤ ਫਰਦਿਆਦੀ ਹੋਇਆ, ਕਹਿਣ ਲੱਗਾ ਕਿ ਮੈਂ ਤੁਹਾਡੇ ਬਾਰੇ ਸੁਣਿਆ ਇੱਕ ਸ਼ਾਇਰ ਲਿਖਦਾ, ਕਹਿੰਦਾ ਖਾਲਸਾ ਸੋ ਜੋ ਨਿੰਦਾ ਤਿਆਗੇ, ਖਾਲਸਾ ਉਹ ਆ ਵੀ ਜਿਹੜਾ ਨਿੰਦਾ ਤਿਆਗ ਦੇਵੇ ਨਿੰਦਾ, ਤੇ ਖਾਲਸ ਸ਼ਬਦ ਤੋਂ ਅਰਥ ਆ ਪਿਓਰ, ਪਿਓਰ ਕੋਈ ਚੀਜ਼ ਪਿਓਰ ਲੈਣੀ, ਜਿਵੇਂ ਆਪਾਂ ਘਿਓ ਲੈਂਦੇ ਹਾਂ ਤੇ ਘਿਓ ਦੇ ਵਿੱਚ ਮਿਲਾਵਟ ਨਾ ਹੋਵੇ ਉਹ ਪਿਓਰ ਹੋਵੇ, ਜੇ ਆਪਾਂ ਦੁੱਧ ਲੈਂਦੇ ਹਾਂ ਤੇ ਉਹਦੇ ਵਿੱਚ ਇਹ ਨਾ ਹੋਵੇ ਪਾਣੀ ਦੀ ਮਿਲਾਵਟ ਆ ਜਾਂ ਕਿਸੇ ਹੋਰ ਚੀਜ਼ ਦੀ ਮਿਲਾਵਟ ਆ ਉਹ ਪਿਓਰ ਹੋਵੇ। ਇਸ ਤਰ੍ਹਾਂ ਖਾਲਸੇ ਦੇ ਵਿੱਚ ਮਿਲਾਵਟ ਨਾ ਹੋਵੇ ਉਹ ਪਿਓਰ ਹੋਵੇ, ਪਿਓਰ ਉਹਦੇ ਅੰਦਰ ਗੁਰਸਿੱਖੀ ਦੇ ਅਸੂਲ ਹੋਣ, ਧਰਮ ਦੇ ਉੱਤੇ ਚੱਲਣ ਵਾਲਾ ਹੋਵੇ। ਕਹਿੰਦੇ ਖਾਲਸਾ ਉਹ ਨਹੀਂ ਆ ਜਿਹੜਾ ਨਿੰਦਾ ਕਰਦਾ, ਖਾਲਸਾ ਉਹ ਜਿਹੜਾ ਨਿੰਦਾ ਨਹੀਂ ਕਰਦਾ, ਖਾਲਸਾ ਸੋ ਜੋ ਨਿੰਦਾ ਤਿਆਗੇ। ਕਹਿੰਦੇ ਖਾਲਸਾ ਸੋ ਜੋ ਲੜੈ ਹਵੈ ਅੱਗੇ, ਕਹਿੰਦੇ ਉਹ ਖਾਲਸਾ ਜਿਹੜਾ ਅੱਗੇ ਹੋ ਕੇ ਰਣ ਦੇ ਮੈਦਾਨ ਦੇ ਵਿੱਚ ਲੜਦਾ ਵੈਰੀ ਨਾਲ, ਉਹ ਖਾਲਸਾ ਨਹੀਂ ਵੀ ਵੈਰੀ ਸਾਹਮਣੇ ਆਇਆ ਹੋਵੇ ਤੇ ਨਾਲ ਦਿਆਂ ਨੂੰ ਆਖੇ ਵੀ ਤੁਸੀਂ ਗਾਂ ਹੋ ਤੇ ਆਪ ਲੁਕ ਜੇ ਪਿਛਲੇ ਪਾਸੇ, ਉਹ ਖਾਲਸਾ ਨਹੀਂ ਆ। ਖਾਲਸਾ ਸੋ ਜੋ ਲੜੇ ਹਵਾ ਅੱਗੇ ਤੇ ਖਾਲਸਾ ਸੋ ਜੋ ਚੜੇ ਤਰੰਗ ਤੇ ਖਾਲਸਾ ਸੋ ਜੋ ਲੜੈ ਹਵੈ ਜੰਗ ਤੇ ਸਨਮੁਖ ਹੋਏ ਨਾ ਰਣ ਤੇ ਭਾਜੇ ਤੇ ਸੱਚ ਬੋਲੇ ਝੂਠ ਨਾ ਬੋਲੇ ਤੇ ਖਾਲਸਾ ਸੋ ਜੋ ਨਿੰਦਾ ਤਿਆਗੇ, ਉਹ ਖਾਲਸਾ ਜਿਹੜਾ ਨਿੰਦਾ ਦਾ ਤਿਆਗ ਕਰ ਦੇਵੇ। ਇਸ ਕਸੂਰ ਦੇ ਪੰਡਿਤ ਨੇ ਆ ਕੇ ਹਰੀ ਸਿੰਘ ਦੇ ਅੱਗੇ ਫਰਿਆਦ ਕੀਤੀ, ਕਹਿੰਦਾ ਖਾਲਸਾ ਜੀ ਓ ਮੇਰੀ ਬਾਂਹ ਫੜੋ, ਮੇਰੇ ਤੇ ਕਿਰਪਾ ਕਰੋ, ਮੇਰੀ ਬਣ ਦੀ ਸਹਾਇਤਾ ਕਰੋ ਤੇ ਮੇਰੇ ਘਰ ਦੀਆਂ ਖੁਸ਼ੀਆਂ ਜਿਹੜੀਆਂ ਵਾਪਸ ਮੋੜ ਲਿਆਵੋ, ਮੇਰੀ ਪਨਤਾਣੀ ਨੂੰ ਵਾਪਸ ਲੈ ਕੇ ਆਓ, ਉਸਮਾਨ ਖਾਨ ਉਹਨੂੰ ਉਠਾ ਕੇ ਲੈ ਗਿਆ। ਤੇ ਸਤਸੰਗੀਓ ਇਸ ਵੇਲੇ ਦੇ ਹਾਲਾਤ ਨੂੰ ਗਿਆਨੀ ਗਿਆਨ ਸਿੰਘ ਵੀ ਲਿਖਦੇ, ਕਹਿੰਦੇ ਸੁੰਦਰ ਪਿਖੈ ਜਾਹੇ ਕੀ ਤਰਨੀ ਤੇ ਪਕੜ ਕਰੇ ਬਲ ਸੋ ਨਿਜ ਕਰਨੀ। ਜਿਹੜੇ ਤੁਰਕ ਸਨ ਉਹ ਹਿੰਦੂਆਂ ਦੀਆਂ ਸੁੰਦਰ ਇਸਤਰੀਆਂ ਜਿਹੜੀਆਂ ਸਨ ਉਹਨਾਂ ਨੂੰ ਉਠਾ ਲੈਂਦੇ ਸਨ ਤੇ ਉਹਨਾਂ ਤੋਂ ਘਰ ਦਾ ਕੰਮ ਕਰਵਾਉਂਦੇ ਸਨ, ਬਹੁਤ ਕਸ਼ਟ ਦਿੰਦੇ ਸਨ, ਉਹਨਾਂ ਨੂੰ ਤੰਗ ਕਰਦੇ ਸਨ, ਉਹ ਰੋਂਦੀਆਂ ਸੀ, ਕਰਲਾਉਂਦੀਆਂ ਸੀ, ਉਹਨਾਂ ਦੀ ਕੋਈ ਕੂਕ ਪਕਾਰ ਨਹੀਂ ਸੀ ਸੁਣਦਾ। ਤੇ ਸਤਸੰਗੀਓ ਉਸ ਵਕਤ ਪੰਡਿਤ ਨੇ ਆ ਕੇ ਫਰਿਆਦ ਕੀਤੀ, ਸਰਦਾਰ ਹਰੀ ਸਿੰਘ ਭੰਗੀ ਇਹਦੇ ਮਨ ਦੇ ਵਿੱਚ ਰੋਸ ਆਇਆ, ਅੱਖਾਂ ਗੁੱਸੇ ਦੇ ਨਾਲ ਲਾਲ ਹੋ ਗਈਆਂ, ਇਹਨੇ ਆਪਣੀ ਮਿਆਨ ਦੇ ਵਿੱਚੋਂ ਤਲਵਾਰ ਖਿੱਚ ਲਈ, ਧੂ ਲਈ ਤੇ ਤਲਵਾਰ ਧੂ ਕੇ ਇਹਨੇ ਖਾਲਸੇ ਨੂੰ ਆਖਿਆ, ਕਹਿੰਦਾ ਖਾਲਸਾ ਜੀ ਓ ਆਪਣੇ ਜਿਉਣ ਦਾ ਕੋਈ ਹੱਜ ਨਹੀਂ, ਜੇ ਸਾਡੇ ਹੁੰਦਿਆਂ ਇਹ ਪੰਡਿਤ ਰੋਂਦਾ ਪੰਡਿਤ ਖੁਸ਼ ਨਹੀਂ ਆ ਤੇ ਸਾਡੇ ਜਿਉਣ ਦਾ ਕੋਈ ਹੱਜ ਨਹੀਂ। ਇੱਕ ਗੱਲ ਹੋਰ ਸੀ, ਜਿਹੜੀਆਂ ਹਿੰਦੂਆਂ ਦੇ ਘਰ ਗਊਆਂ ਵੱਜੀਆਂ ਹੁੰਦੀਆਂ ਸੀ ਉਹ ਬਿਮਾਰ ਹੋ ਜਾਂਦੀਆਂ ਸਨ ਤੇ ਮੁਸਲਮਾਨਾਂ ਵੱਲੋਂ ਕਤਲ ਕਰ ਦਿੱਤੀਆਂ ਜਾਂਦੀਆਂ ਸਨ, ਕਿ ਗਊ ਬਿਮਾਰ ਹੋ ਗਈ ਆ ਇਹਨੂੰ ਕਤਲ ਕਰ ਦਿਓ, ਜਾਂ ਜੇ ਬਾਹਰ ਵੀ ਕਿਤੇ ਗਊ ਤੁਰੀ ਫਿਰਦੀ ਵੇਖਣੀ ਤੇ ਉਹਨੂੰ ਕਤਲ ਕਰ ਦੇਣਾ। ਇੱਥੋਂ ਤੱਕ ਜ਼ੁਲਮ ਵਧਿਆ ਹੋਇਆ ਸੀ, ਹਿੰਦੂਆਂ ਦੀ ਕੋਈ ਪੁਕਾਰ ਨਹੀਂ ਸੀ ਸੁਣਦਾ। ਇਹਨੇ ਕੱਢੀ ਮਿਆਨ ਦੇ ਵਿੱਚੋਂ ਤਲਵਾਰ ਖਿੱਚ ਕੇ ਤੇ ਖਾਲਸੇ ਨੂੰ ਵੰਗਾਰਿਆ ਕਿ ਖਾਲਸਾ ਜੀ ਇਹਦੀ ਮਦਦ ਕਰੀਏ ਪੰਡਿਤ ਦੀ, ਤੇ ਇਹਦੀ ਬਣਦੀ ਜੋ ਵੀ ਮਦਦ ਆ ਖਾਲਸੇ ਦੇ ਦਰ ਤੋਂ ਹੋਣੀ ਚਾਹੀਦੀ ਏ। ਇਹ ਖਾਲਸੇ ਦਾ ਫਰਿਆਦੀ ਹੋ ਗਿਆ ਆ, ਖਾਲਸੇ ਦੀ ਸ਼ਰਮ ਦੇ ਵਿੱਚ ਆਇਆ। ਤੇ ਉਸ ਵੇਲੇ ਦੇ ਹਾਲਾਤ ਨੂੰ ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਨੇ, ਉਹ ਕਹਿੰਦੇ ਹਨ, ਜਦ ਹਰੀ ਸਿੰਘ ਸਰਦਾਰ ਨੇ ਆ ਬਿਪ ਦੀ ਸੁਣੀ ਪੁਕਾਰ, ਤੇ ਉਹਦੇ ਲੰਬੂ ਲੱਗੇ ਕਾਲਜੇ ਤੇ ਨੈਣ ਬੜੇ ਅੰਗਿਆਰ, ਉਹਨੇ ਕੱਢੀ ਖਿੱਚ ਮਿਆਨ ਚੋਂ ਕਾਲ ਰੂਪੀ ਤਲਵਾਰ, ਸੀ ਤੱਕੀ ਓਟ ਅਕਾਲ ਦੀ ਉਹ ਜੰਗ ਨੂੰ ਪਿਆ ਤਿਆਰ। ਸਰਦਾਰ ਹਰੀ ਸਿੰਘ ਭੰਗੀ ਤਰਨਾ ਦਲ ਦਾ ਮੁਖੀ ਕੁਝ ਚੋਣਵੇਂ ਸਿੰਘਾਂ ਨੂੰ ਨਾਲ ਲੈ ਕੇ ਘੋੜਿਆਂ ਦੇ ਉੱਤੇ ਸਵਾਰੀ ਕਰਕੇ ਪੰਡਿਤ ਨੂੰ ਨਾਲ ਲੈ ਲਿਆ ਵੀ ਤੂੰ ਰਸਤਾ ਦੱਸੀ ਚੱਲ ਕਿੱਧਰ ਨੂੰ ਜਾਣਾ, ਬਾਕੀ ਕੰਮ ਖਾਲਸੇ ਦਾ ਉਹ ਅਸੀਂ ਆਪੇ ਵੇਖ ਲਵਾਂਗੇ। ਪੰਡਿਤ ਨੂੰ ਨਾਲ ਲੈ ਕੇ ਸਰਦਾਰ ਹਰੀ ਸਿੰਘ ਭੰਗੀ ਤਰਨਾ ਦਲ ਦਾ ਮੁਖੀ ਪੰਡਿਤ ਦੀ ਮਦਦ ਕਰਨ ਵਾਸਤੇ ਕਿਵੇਂ ਤੁਰਦਾ, ਇਸ ਕਵਿਤਾ ਦੇ ਵਿੱਚ ਇਉਂ ਬੇਨਤੀ ਕਰਨ ਲੱਗੇ।
ਹਰੀ ਸਿੰਘ ਭੰਗੀ ਸਰਦਾਰ ਸੂਰਮੇ, ਪੰਡਤਾਂ ਦੀ ਸੋਨਾ ਲਈ ਪਕਾਰ ਸੂਰਮੇ,
ਉਡੀਕਿਆ ਨਾ ਫੇਰ ਉਸ ਬੁੱਢਾ ਦਾਲਿਆ, ਹਰੀ ਸਿੰਘ ਤੁਰੇ ਆ ਕਸੂਰ ਵਾਲਿਆ,
ਉਹ ਲੰਬੂ ਉਹਦੇ ਕਾਲਜੇ ਦੇ ਵਿੱਚ ਲੱਗੀਆਂ, ਫੜ ਤਲਵਾਰ ਵੈਰੀ ਵੱਲ ਭੱਜਿਆ,
ਉਹ ਦੁਖੀ ਦਿਲ ਵਿੱਚੋਂ ਰੱਖ ਲਿਆ ਸਾਲਿਆ, ਹਰੀ ਸਿੰਘ ਤੁਰੇ ਆ ਕਸੂਰ ਵਾਲਿਆ,
ਉਹ ਦੋਵੇਂ ਨੈਣੇ ਉਹਦੇ ਬਣੇ ਅੰਗਿਆਰਿਆ, ਕੱਢ ਲਈ ਮਿਆਨ ਵਿੱਚੋਂ ਤਲਵਾਰਿਆ,
ਉਹ ਸੂਰਮੇ ਦੇ ਬਾਜੂਆਂ ਦੇ ਵਿੱਚ ਵਾਲਿਆ, ਹਰੀ ਸਿੰਘ ਤੁਰੇ ਆ ਕਸੂਰ ਵਾਲਿਆ,
ਉਹ ਪਾਰੇ ਉਪਕਾਰ ਪਾਰੇ ਉਪਕਾਰ ਨੂੰ ਕਮਾਉਣ ਤੁਰਿਆ, ਜ਼ਾਲਮਾਂ ਦਾ ਜ਼ੁਲਮ ਮਕਾਉਣ ਤੁਰਿਆ,
ਉਹ ਧਰਮੀ ਪਗਾਉਂਦੇ ਪਗਾਉਂਦੇ ਮੂੰਹੋਂ ਕੱਢੀ ਗਾਲਿਆ, ਹਰੀ ਸਿੰਘ ਤੁਰਿਆ ਕਸੂਰ ਵਾਲਿਆ,
ਉਹ ਆਖੇ ਅੱਜ ਸ਼ਹਿਰ ਹੈ ਕਸੂਰ ਲੁੱਟਣਾ, ਫੜ ਪਾੜ ਪਟਾਨਾ ਤਾਈ ਹੈ ਕੁੱਟਣਾ,
ਜੋਧਿਆਂ ਨੇ ਕੀਤੇ ਬਚਨ ਅਟਾਲਿਆ, ਹਰੀ ਸਿੰਘ ਤੁਰਿਆ ਕਸੂਰ ਵਾਲਿਆ,
ਉਹ ਪੜਤਾਣੀ ਤਾਈ ਮੋੜ ਕੇ ਲਿਆਵਾਂ ਮੈਂ, ਪੰਡਤ ਦੇ ਘਰ ਖੁਸ਼ੀ ਹੈ ਵਸਾਵਾਂ ਮੈਂ,
ਉਹ ਮਾਨੁਖ ਦੇਵੀ ਦਾ ਉੱਤਮ ਫਲਿਆ, ਹਰੀ ਸਿੰਘ ਤੁਰਿਆ ਕਸੂਰ ਵਾਲਿਆ,
ਉਹ ਚੜਤ ਸਿੰਘ ਚੋਟ ਉਹ ਚੜਤ ਸਿੰਘ ਚੋਟ ਨਗਾਰੇ ਲਾਈਏ, ਸਾਥੀਆਂ ਨੂੰ ਸਾਰੀ ਗੱਲ ਸਮਝਾਈਏ,
ਉਹ ਮਾਰ ਲਲਕਾਨ ਮਾਰ ਲਲਕਾਰ ਆਇਆ ਬੁੱਢਾ ਦਾਲਿਆ, ਹਰੀ ਸਿੰਘ ਤੁਰਿਆ ਕਸੂਰ ਵਾਲਿਆ,
ਉਹ ਜੋਧਿਆਂ ਨੇ ਉੱਚੀ ਲਲਕਾਰਾਂ ਮਾਰਿਆ, ਸਿੰਘਾਂ ਸਾਰਿਆਂ ਨੇ ਕਾਲ ਰੂਪ ਤਾਰਿਆ,
ਫੌਜਾਂ ਸਾਰੀਆਂ ਚ ਮੱਚੀ ਹੱਲ ਚਾਲਿਆ, ਹਰੀ ਸਿੰਘ ਤੁਰਿਆ ਕਸੂਰ ਵਾਲਿਆ,
ਉਹ ਜਰਨੈਲ ਸਿੰਘ ਉਹਦੀ ਵਾਰ ਗਾਊਗਾ, ਗੁਰਦੇਵ ਸਿੰਘ ਜੋਗ ਚਾਰ ਗਾਊਗਾ,
ਸਾਥ ਨਾਲ ਦੇਣ ਸਾਥ ਨਾਲ ਦੇਣਗੇ ਪੱਪੂ ਤੇ ਮਾਲਿਆ, ਹਰੀ ਸਿੰਘ ਤੁਰਿਆ ਕਸੂਰ ਵਾਲਿਆ।
ਹਰੀ ਸਿੰਘ ਨੇ ਤਿਆਰਾ ਕਰ ਲਿਆ, ਆਪਣੀ ਫੌਜ ਨੂੰ ਜਥੇਬੰਦ ਕਰ ਲਿਆ ਕਿ ਕਿਸ ਰਸਤਿਓਂ ਜਾਣਾ ਹੈ, ਕਿਵੇਂ ਜਾਣਾ ਹੈ ਤੇ ਕਿਸ ਤਰ੍ਹਾਂ ਹਮਲਾ ਕਰਨਾ ਹੈ। ਪਹਿਲਾਂ ਵਿਉਂਤਬੰਦੀ ਬਣਾਈ ਜਾਂਦੀ ਜਦੋਂ ਸੂਰਮੇ ਜੰਗ ਦੇ ਵਿੱਚ ਜਾਂਦੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚੋਂ ਇੱਕ ਸਲੋਕ ਆਉਂਦਾ ਹੈ, ਉਹ ਲਿਖਦੇ ਹੱਟ ਬਾਣੀ ਧਨ ਮਾਲ ਹਾਟ ਕੀਤ। ਕਹਿੰਦੇ ਜਿਹੜਾ ਹੱਟੀ ਵਾਲਾ ਹੈ ਨਾ, ਉਹਨੂੰ ਆਪਣੀ ਹੱਟੀ ਦੇ ਵਿੱਚ ਖਿਆਲ ਦੇਣਾ ਪੈਂਦਾ, ਉਹਦਾ ਧਿਆਨ ਆਪਣੀ ਹੱਟੀ ਦੇ ਵਿੱਚ ਹੁੰਦਾ ਕਿ ਕਿੰਨਾ ਸੌਦਾ ਅੱਜ ਵਿਕ ਗਿਆ, ਕਿੰਨਾ ਵਿਕਣਾ ਹੈ, ਕਿਹੋ ਜਿਹੇ ਗਾਹਕ ਆਉਣੇ ਨੇ, ਉਹਨਾਂ ਨੂੰ ਕਿਵੇਂ ਤੋਰਨਾ ਹੈ, ਧਨ ਜਿਹੜਾ ਹੈ ਉਹ ਕਿਵੇਂ ਲੋਕਾਂ ਦੇ ਕੋਲੋਂ ਲੈਣਾ ਹੈ ਤੇ ਸੌਦਾ ਉਹਨਾਂ ਨੂੰ ਕਿਵੇਂ ਦੇਣਾ ਹੈ, ਉਹਨੂੰ ਸਾਰਾ ਭੇਦ ਹੁੰਦਾ। ਹੱਟ ਬਾਣੀ ਧਨ ਮਾਲ ਹਾਟ ਕੀਤ, ਕਹਿੰਦੇ ਜੂਆਰੀ ਜੂਏ ਮਾਹੇ ਚੀਤ। ਜਿਹੜਾ ਜੂਆ ਖੇਡਣ ਵਾਲਾ ਬੰਦਾ ਹੈ ਨਾ, ਉਹਦਾ ਚਿੱਤ ਜਿਹੜਾ ਜੂਏ ਦੇ ਵਿੱਚ ਹੀ ਭਿੱਜਦਾ, ਉਹਨੂੰ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ ਕਿ ਜੂਆ ਮਾੜਾ ਤੂੰ ਨਾ ਖੇਡ, ਪਰ ਆਪਣੇ ਵਾਸਤੇ ਮਾੜਾ ਨਾ, ਉਹਨੂੰ ਤੇ ਚੰਗਾ ਲੱਗਦਾ, ਉਹਨੂੰ ਪਿਆਰਾ ਲੱਗਦਾ, ਉਹਨੂੰ ਚੰਗਾ ਲੱਗਦਾ, ਪਰ ਦੂਸਰਿਆਂ ਵਾਸਤੇ ਮਾੜਾ, ਪਰ ਜੁਆਰੀ ਵਾਸਤੇ ਚੰਗਾ। ਕਹਿੰਦੇ ਅਮਲੀ ਜੀਵੈ ਅਮਲ ਖਾਏ, ਜਿਹੜਾ ਅਮਲੀ ਬੰਦਾ ਨਾ ਉਹਨੂੰ ਅਮਲ ਚੰਗਾ ਲੱਗਦਾ, ਉਹਨੂੰ ਤੁਸੀਂ 100 ਵਾਰੀ ਕਹਿ ਲਓ ਵੀ ਤੂੰ ਕਿਉਂ ਖਾਣਾ ਹੈ, ਤੇ ਉਹਨੇ ਸਗੋਂ ਗੁੱਸਾ ਕਰਨਾ ਵੀ ਇਹ ਮੈਨੂੰ ਕਿਉਂ ਕਹਿੰਦਾ ਹੈ, ਉਹਨੂੰ ਚੰਗਾ ਲੱਗਦਾ ਉਹਦੇ ਫਾਇਦੇ ਦੇ ਵਿੱਚ ਆ, ਉਹ ਸਮਝਦਾ ਵੀ ਇਹਦੇ ਵਿੱਚ ਮੇਰਾ ਫਾਇਦਾ ਹੈ, ਪਰ ਫਾਇਦਾ ਕੋਈ ਨਹੀਂ ਹੈ, ਨੁਕਸਾਨ ਹੀ ਹੈ। ਇਸ ਗੱਲ ਦੀ ਉਹਨੂੰ ਗੱਲ ਦਾ ਬਾਅਦ ਦੇ ਵਿੱਚ ਪਤਾ ਲੱਗਦਾ ਜਦੋਂ ਸਮਾਂ ਢਲ ਜਾਂਦਾ ਬੀਤ ਜਾਂਦਾ। ਤੇ ਸਤਸੰਗੀਓ ਅਮਲੀ ਜੀਵੈ ਅਮਲ ਖਾਏ, ਤੇ ਕਹਿੰਦੇ ਤਿਉਂ ਹਰ ਜਨ ਜੀਵੈ ਹਰ ਧਿਆਏ। ਕਹਿੰਦੇ ਜਿਵੇਂ ਅਮਲੀ ਅਮਲ ਖਾ ਕੇ ਜਿਉਂਦਾ ਉਹਦਾ ਚਿੱਤ ਅਮਲ ਦੇ ਵਿੱਚ ਰਹਿੰਦਾ, ਇਵੇਂ ਹਰੀ ਦੇ ਜਨ ਦਾ ਧਿਆਨ ਜਿਹੜਾ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਰਹਿੰਦਾ, ਤੇ ਉਹ ਨਾਮ ਨੂੰ ਜਪ ਕੇ ਜਿਉਂਦਾ। ਨਾਮ ਜਪਣ ਤੋਂ ਬਿਨਾਂ ਇੱਕ ਮਿੰਟ ਨਹੀਂ ਰਹਿ ਸਕਦਾ ਉਹ। ਅੱਗੇ ਕਹਿੰਦੇ ਹਨ ਕਿ ਸਿੰਘ ਰੁਚੈ ਸਦ ਭੋਜਨ ਮਾਸ, ਕਹਿੰਦੇ ਜਿਹੜਾ ਸਿੰਘ ਆ ਨਾ, ਸਿੰਘ ਨਾਮ ਹੈ ਸ਼ੇਰ ਦਾ, ਤੇ ਜਦੋਂ ਉਹ ਆਪਣਾ ਸ਼ਿਕਾਰ ਵੇਂਦਾ ਸ਼ਿਕਾਰ, ਤੇ ਉਹ ਨਵਾਂ ਤਾਜ਼ਾ ਸ਼ਿਕਾਰ ਮਾਰ ਕੇ ਤੇ ਆਪਣਾ ਗ੍ਰਹਿਣ ਕਰਦਾ ਸ਼ੇਰ ਜਿਹੜਾ। ਸਿੰਘ ਰੁਚੈ ਸਦ ਭੋਜਨ ਮਾਸ, ਉਹਦੀ ਮਾਸ ਦੇ ਵਿੱਚ ਰੁਚੀ ਏ, ਕਿਉਂਕਿ ਮਾਸਾਹਾਰੀ ਜਾਨਵਰ ਹੈ। ਸਿੰਘ ਰੁਚੈ ਸਦ ਭੋਜਨ ਮਾਸ ਤੇ ਰਣ ਦੇਖ ਸੂਰੇ ਚੇਤੇ ਉਲਾਸ, ਰਣ ਦੇ ਮੈਦਾਨ ਨੂੰ ਵੇਖ ਕੇ ਸੂਰਮੇ ਦਾ ਚਾਹ ਜਿਹੜਾ ਉਹ ਦੁੱਗਣਾ ਚੌਗਣਾ ਹੋ ਜਾਂਦਾ, ਉਹਨੂੰ ਚਾਹ ਚੜ੍ਹਦਾ ਵੀ ਮੈਂ ਰਣ ਦੇ ਮੈਦਾਨ ਵਿੱਚ ਚੱਲਿਆ। ਸ਼੍ਰੀ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਸਾਰਜੰਟ ਗਿੰਦੇ ਨੇ ਬੜੀ ਅੱਤ ਮਚਾਈ ਹੋਈ ਸੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ। ਇਹ ਆਮ ਗੱਲਾਂ ਕਰਿਆ ਕਰਦਾ ਸੀ ਵੀ ਜੇ ਮੈਨੂੰ ਕਿਤੇ ਨਾਮਧਾਰੀ ਟੱਕਰ ਜਾਣ, ਦੋਵਾਂ ਨੂੰ ਪੜਾ ਪੜਾ ਕੇ ਆਪਸ ਵਿੱਚ ਮਾਰ ਦਿਆਂ, ਇਹਨਾਂ ਇਹਨਾਂ ਨੂੰ ਆਪਣੇ ਡੌਲਿਆਂ ਤੇ ਬਾਜੂਆਂ ਤੇ ਇਹਨੂੰ ਮਾਣ ਸੀ। ਇਹ ਕਹਿੰਦਾ ਇਹ ਮੇਰਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਭਗਵਾਨ ਸਿੰਘ ਅੜਬੰਗੀ ਸੂਰਮਾ ਆਇਆ, ਉਹਨੇ ਕੋਟ ਦੀ ਢੱਕੀ ਦੇ ਵਿੱਚ ਇਹਨੂੰ ਪਹਿਲਾਂ ਤੇ ਸੋਚਿਆ ਵੀ ਬਖਸ਼ ਦੇਵਾਂ ਵੀ ਘਰ ਨੂੰ ਚਲੇ ਜਾਵੇ, ਬਖਸ਼ ਦੇਵਾਂ ਇਹਨੂੰ, ਪਰ ਇਹ ਇੱਥੋਂ ਤੱਕ ਗਿਰ ਗਿਆ ਕਿ ਇਹ ਉਹਦਾ ਰਾਹ ਰੋਕ ਕੇ ਖਲੋ ਗਿਆ ਤੇ ਰਾਹ ਛੱਡਦਾ ਨਹੀਂ ਸੀ, ਤੇ ਇਹਨੇ ਵੰਗਾਰ ਪਾਈ ਵੀ ਜੇ ਤੂੰ ਮਾਂ ਦਾ ਦੁੱਧ ਪੀਤਾ ਮੇਰੇ ਸਾਹਮਣੇ ਆਇਆ ਤੇ ਹੁਣ ਇਸ ਤਰ੍ਹਾਂ ਖਾਲੀ ਨਾ ਮੁੜੀ ਰਣ ਦੇ ਮੈਦਾਨ ਦੇ ਵਿੱਚੋਂ, ਮੇਰੇ ਨਾਲ ਦੋ ਹੱਥ ਕਰਕੇ ਜਾਈ, ਮੈਂ ਵੀ ਖਾਣ ਦਾ ਬੱਚਾ ਖਾਣ ਦਾ ਬੱਚਾ। ਫਿਰ ਅੜਬੰਗੀ ਦੇ ਮਨ ਦੇ ਵਿੱਚ ਰੋਸ ਆਇਆ ਤੇ ਸਤਸੰਗੀਓ ਉਹਨੇ ਆਖਿਆ ਵੀ ਹੁਣ ਆਪਣੇ ਖੁਦਾ ਨੂੰ ਯਾਦ ਕਰ ਲਾ, ਖੁਦਾ ਨੂੰ ਯਾਦ ਕਰਕੇ ਮੇਰੇ ਉੱਤੇ ਵਾਰ ਕਰ, ਤੈਨੂੰ ਮੈਂ ਮੌਕਾ ਦੇਣਾ। ਇਹਨੇ 3 ਵਾਰ ਕੀਤੇ, ਤਿੰਨੇ ਹੀ ਸੂਰਮੇ ਨੇ ਰੋਕ ਲਏ। ਚੌਥਾ ਮੌਕਾ ਆਇਆ ਭਗਵਾਨ ਸਿੰਘ ਅੜਬੰਗੀ ਦਾ, ਇਹਦੇ ਹੱਥ ਖੂੰਡਾ ਸੀ, ਉਹ ਚੱਕ ਕੇ ਦੀ ਪੁਰਪੜੀ ਦੇ ਵਿੱਚ ਮਾਰਿਆ, ਸਦਾ ਦੀ ਨੀਂਦੇ ਧਰਤੀ ਦੇ ਉੱਤੇ ਸਵਾ ਦਿੱਤਾ ਉਹ ਸੂਰਮੇ ਅੜਬੰਗੀ ਨੇ। ਸ੍ਰੀ ਭੈਣੀ ਸਾਹਿਬ ਦੀ ਧਰਤੀ ਦੇ ਉੱਤੇ ਪਤਾ ਲੱਗ ਗਿਆ, ਆਲੇ ਦੁਆਲੇ ਤਾਰਾਂ ਖੜਕ ਗਈਆਂ ਪੁਲਿਸ ਗੌਰਮੈਂਟ ਦੇ ਵਿੱਚ ਵੀ ਅੜਬੰਗੀ ਨੇ ਗੇਂਦੇ ਨੂੰ ਮਾਰ ਦਿੱਤਾ। ਲੁਧਿਆਣੇ ਤੋਂ ਪੁਲਿਸ ਚੱਲ ਕੇ ਆਈ, ਜਲੰਧਰ ਤੋਂ ਪੁਲਿਸ ਚੱਲ ਕੇ ਆਈ, ਤਫਤੀਸ਼ਾਂ ਹੋਈਆਂ। ਉਹ ਤਫਤੀਸ਼ਾਂ ਨੇ ਉੱਥੇ ਕੀ ਕਰਨਾ, ਜਿੱਥੇ ਗੁਰੂ ਦਾ ਪਿੱਛੇ ਹੱਥ ਹੋਵੇ ਉੱਥੇ ਤਫਤੀਸ਼ਾਂ ਫਿਰ ਕੁਝ ਨਹੀਂ ਕਰਦੀਆਂ। ਭਗਵਾਨ ਸਿੰਘ ਅੜਬੰਗੀ ਦਾ ਵਾਲ ਨਾ ਕੋਈ ਵੀਂਗਾ ਕਰ ਸਕਿਆ। ਚੁੰਗੀਆਂ ਭਰਦਾ ਸ਼ੇਰ ਵਾਂਗੂ ਨਿਕਲ ਗਿਆ ਇੱਥੋਂ। ਸਤਸੰਗੀ ਉਹ ਸੂਰਮਿਆਂ ਦੀਆਂ ਗੱਲਾਂ, ਸੂਰਮਿਆਂ ਦੀਆਂ, ਬੁਜਦਲਾਂ ਦੀਆਂ ਤੇ ਦੋਗਲੇ ਲੋਕਾਂ ਦੀਆਂ ਗੱਲਾਂ ਨਹੀਂ ਆ, ਇਹ ਉਹਨਾਂ ਦੀਆਂ ਗੱਲਾਂ ਜਿਨ੍ਹਾਂ ਨੇ ਇੱਕ ਫੈਸਲਾ ਲੈ ਲਿਆ, ਇੱਕ ਫੈਸਲਾ ਕਿ ਆਹ ਕੰਮ ਕਰਨਾ ਤੇ ਕਰਕੇ ਹਟਣਾ। ਇਸ ਕਰਕੇ ਇਹ ਸਾਰਾ ਕੁਝ ਲਿਖਤ ਦੇ ਅਨੁਸਾਰ ਹੁੰਦਾ। ਇੱਕ ਸ਼ਾਇਰ ਲਿਖਦਾ, ਕਹਿੰਦਾ ਅਕਲ ਕਹੇ ਤੂੰ ਪਹਿਣ ਪੁਸ਼ਾਕ, ਪ੍ਰੇਮ ਕਹੇ ਸਿਰ ਡਾਰੋਂ ਖਾਕ, ਅਕਲ ਕਹੇ ਤੂੰ ਮਹਿਲ ਪਵਾ, ਪ੍ਰੇਮ ਕਹੇ ਅੱਗ ਬਾਲ ਲਗਾ, ਅਕਲ ਕਹੇ ਸਭ ਧੀਆਂ ਪੂਤ, ਪ੍ਰੇਮ ਕਹੇ ਸਭ ਕੂੜਾ ਹੀ ਸੂਤ, ਤੇ ਇੱਜ਼ਤ ਹੁਰਮਤ ਲੋਕ ਲੱਜਿਆ ਪ੍ਰੇਮੀ ਸਭੇ ਤਜ ਦੇ, ਤੇ ਉਹਨਾਂ ਪ੍ਰੇਮੀ ਕੀ ਅਖਵਾਉਣਾ ਜੋ ਇੱਜ਼ਤ ਵੱਲ ਭੱਜਦੇ। ਉਹ ਪ੍ਰੇਮੀ ਨਹੀਂ ਅਖਵਾ ਸਕਦੇ ਸਤਸੰਗੀਓ। ਇਸ ਕਰਕੇ ਉਹ ਸੂਰਮੇ ਦੀ ਗਾਥਾ ਤੁਹਾਡੇ ਚਰਨਾਂ ਵਿੱਚ ਅਰਜ ਕਰ ਰਿਹਾ ਹਾਂ। ਸਰਦਾਰ ਹਰੀ ਸਿੰਘ ਭੰਗੀ ਨੇ ਮਿਆਨ ਚੋਂ ਧੂ ਕੇ ਤਲਵਾਰ ਖਾਲਸੇ ਨੂੰ ਆਖਿਆ, ਖਾਲਸਾ ਜੀਓ ਅਵਲ ਹਮਦ ਜਨਾਬ ਅਲਾਦੀ ਨੂੰ ਜਿਹੜਾ ਕੁਦਰਤੀ ਖੇਡ ਬਣਾਉਂਦਾ ਈ, ਤੇ 14 ਤਬਕਾਂ ਦੀ ਨਕਸ਼ੋ ਨਗਾਰ ਕਰਕੇ ਉਹ ਰੰਗ ਰੰਗ ਦੇ ਬਾਗ ਲਗਾਉਂਦਾ ਈ, ਤੇ ਸਫਾਂ ਪਿਛਲੀਆਂ ਸਭ ਲਪੇਟ ਲੈਂਦਾ ਤੇ ਅੱਗੋਂ ਹੋਰ ਹੀ ਹੋਰ ਵਿਛਾਉਂਦਾ ਈ, ਤੇ ਸ਼ਾਹ ਮੁਹੰਮਦਾ ਰੱਬ ਤੋਂ ਸਦਾ ਡਰੀਏ, ਉਹ ਬਾਦਸ਼ਾਹਾਂ ਤੋਂ ਭੀਖ ਮੰਗਾਉਂਦਾ ਈ। ਉਹਦੀ ਕੁਦਰਤ ਵੱਡੀ ਆ, ਉਹ ਆਪ ਵੱਡਾ ਹੈ, ਉਹਦਾ ਤਖਤ ਵੱਡਾ ਹੈ, ਉਹਦੇ ਵਰਗਾ ਸੰਸਾਰ ਤੇ ਕੋਈ ਨਹੀਂ ਹੈਗਾ, ਉਹ ਜੋ ਕੁਝ ਚਾਹੇ ਉਹ ਕਰ ਸਕਦਾ। ਸਰਦਾਰ ਹਰੀ ਸਿੰਘ ਨੇ ਪੰਡਿਤ ਦੀ ਪੁਕਾਰ ਸੁਣ ਕੇ ਆਖਿਆ, ਪੰਡਿਤ ਦੀ ਪਣਤਾਣੀ ਖਾਨ ਉਸਮਾਨ ਖਾਨ ਨੇ ਕਸੂਰ ਦੇ ਹਾਕਮ ਨੇ ਚੁੱਕ ਲਈ ਏ, ਖਾਲਸਾ ਜੀ ਇਹਨੂੰ ਵਾਪਸ ਲਿਆ ਕੇ ਪੰਡਿਤ ਨੂੰ ਦੇਣੀ ਏ, ਇਹਦੇ ਘਰ ਦੀਆਂ ਖੁਸ਼ੀਆਂ ਵਾਪਸ ਮੋੜਨੀਆਂ ਨੇ। ਸਰਦਾਰ ਹਰੀ ਸਿੰਘ ਭੰਗੀ 94 ਸਿੰਘਾਂ ਨੂੰ ਨਾਲ ਲੈ ਕੇ ਤੇ ਲੈ ਕੇ ਨਗਾਰਾ ਨਾਲ ਨਗਾਰਾ ਵਜਾਉਂਦਾ ਹੋਇਆ ਚੋਟ ਦਮਾਮੇ ਦੇ ਉੱਤੇ ਲਾ ਕੇ ਤੁਰ ਪਿਆ ਕਸੂਰ ਵੱਲ ਨੂੰ ਆਪਣਾ ਜਥਾ ਲੈ ਕੇ। ਉਸ ਵੇਲੇ ਬੁੱਢਾ ਦਲ ਜਿਹੜਾ ਸੀ, ਇਸ ਦਾ ਮੁਖੀ ਸੀ ਜੱਸਾ ਸਿੰਘ ਆਲੂਵਾਲੀਆ। ਜੱਸਾ ਸਿੰਘ ਆਲੂਵਾਲੀਆ ਬਿਆਸਾ ਦਰਿਆ ਤੋਂ ਪਾਰ ਆਪਣਾ ਜਥਾ ਲੈ ਕੇ ਤੁਰਿਆ ਫਿਰਦਾ। ਇਹਦੇ ਕੋਲ ਖਬਰ ਪਹੁੰਚੀ ਕਿ ਖਾਨ ਉਸਮਾਨ ਖਾਨ ਨੇ ਪੰਡਿਤ ਦੀ ਪਣਤਾਣੀ ਜਿਹੜੀ ਏ ਉਹ ਠਾ ਲਈ ਏ, ਤੇ ਸਰਦਾਰ ਹਰੀ ਸਿੰਘ ਭੰਗੀ ਤਰਨਾ ਦਲ ਦਾ ਮੁਖੀ ਕੁਝ 94 ਸਿੰਘ ਲੈ ਕੇ ਤੇ ਉਹਨੂੰ ਸਬਕ ਸਿਖਾਉਣ ਵਾਸਤੇ ਤੁਰ ਪਿਆ। ਜਦੋਂ ਆਲੂਵਾਲੀਆ ਨੂੰ ਪਤਾ ਲੱਗਾ, ਇਹਨੇ ਸਾਰੇ ਸਿੰਘਾਂ ਨੂੰ ਇਕੱਤਰ ਕਰ ਲਿਆ ਇੱਕ ਥਾਂ ਦੇ ਉੱਤੇ, ਇਕੱਤਰ ਕਰਕੇ ਕਹਿਣ ਲੱਗਾ, ਖਾਲਸਾ ਜੀ ਓ ਹਰੀ ਸਿੰਘ ਭੰਗੀ ਦੀ ਮਦਦ ਵਾਸਤੇ ਨਿਕਲਣਾ ਚਾਹੀਦਾ, ਪਤਾ ਨਹੀਂ ਉੱਥੇ ਪਠਾਨ ਕਿੰਨੇ ਕੁ ਹੋਣ ਤੇ ਖਾਲਸੇ ਦੇ ਉੱਤੇ ਭਾਰੂ ਨਾ ਪੈ ਜਾਣ, ਇਸ ਕਰਕੇ ਚਲੋ ਆਪਾਂ ਵੀ ਉਹਨਾਂ ਦੀ ਮਦਦ ਵਾਸਤੇ ਚੱਲੀਏ। ਮਗੜੇ ਚੜਿਆ ਚੜਤ ਸਿੰਘ ਲਾ ਚੋਟ ਨਗਾਰੇ, ਅੱਖਾਂ ਵਿੱਚੋਂ ਅਣਖ ਸੀ ਮਾਰੇ ਚਮਕਾਰੇ, ਤੇ ਜੇ ਨਾ ਅੱਜ ਅਸੀਂ ਜਾ ਕੇ ਜਾਲਮ ਪਬਕਾਰੇ, ਤੇ ਕਿਸੇ ਨਾ ਕਹਿਣਾ ਅਸਾਂ ਨੂੰ ਦਸ਼ਮੇਸ਼ ਦੁਲਾਰੇ। ਉਹ ਸਾਨੂੰ ਕਿਸੇ ਨੇ ਦਸ਼ਮੇਸ਼ ਦੇ ਸਿੰਘ ਨਹੀਂ ਕਹਿਣਾ, ਪੁੱਤ ਨਹੀਂ ਕਹਿਣਾ, ਉਹ ਅਸੀਂ ਰੁੱਲ ਜਾਂਗੇ, ਸਾਡੀਆਂ ਅਣਖਾਂ ਰੁੱਲ ਜਾਣਗੀਆਂ। ਚਲੋ ਚੱਲੀਏ, ਉਸਮਾਨ ਖਾਨ ਨੂੰ ਮਾਰ ਕੇ ਪਣਤਾਣੀ ਨੂੰ ਵਾਪਸ ਲਿਆ ਕੇ ਤੇ ਪੰਡਿਤ ਦੇ ਘਰ ਪਹੁੰਚਾਈਏ। ਇਹ ਖਾਲਸੇ ਦਾ ਧਰਮ ਬਣਦਾ ਧਰਮ। ਸਤਸੰਗੀ ਉਹ ਚੜਤ ਸਿੰਘ ਲੈ ਕੇ 94 ਸਿੰਘ, ਬੁੱਢਾ ਦਲ ਦਾ ਜਰਨੈਲ, ਇਹ ਵੀ ਸਰਦਾਰ ਹਰੀ ਸਿੰਘ ਭੰਗੀ ਦੀ ਮਦਦ ਵਾਸਤੇ ਨਿਕਲ ਪਿਆ। ਕਢਾਈਆਂ ਦੀ, ਨਕਈਆਂ ਦੀ, ਰਾਮਗੜੀਆਂ ਦੀ, ਸ਼ੁਕਰ ਚੱਕੀਆਂ ਦੀਆਂ ਮਿਸਲਾਂ ਰਲ ਕੇ ਕੁੱਲ 40,000 ਦੇ ਕਰੀਬ ਸਿੰਘ ਜਿਹੜੇ ਸਨ ਇਕੱਤਰ ਹੋ ਗਏ ਕਸੂਰ ਦੇ ਬਾਹਰ ਵਾਰ। ਜਦੋਂ ਕਸੂਰ ਦੇ ਸ਼ਹਿਰ ਦੇ ਬਾਹਰ ਵਾਰ ਇਹਨਾਂ ਸਾਰਿਆਂ ਨੇ ਇਕੱਤਰ ਹੋ ਕੇ ਮਤਾ ਕੀਤਾ, ਗੁਰਮਤਾ ਕੀਤਾ, ਖਾਲਸੇ ਨੇ ਆਪਸ ਵਿੱਚ ਸਲਾਹ ਕੀਤੀ ਵੀ ਜੰਗ ਕਿਵੇਂ ਲੜਨਾ, ਕਿਹੜੇ ਪਾਸਿਓਂ ਕਿੰਨੇ ਜਾਣਾ, ਕਿਹੜੇ ਪਾਸਿਓਂ ਕਿੰਨੇ ਹਮਲਾ ਕਰਨਾ। ਹਰੀ ਸਿੰਘ ਭੰਗੀ ਸਰਦਾਰ ਨੇ ਆਖਿਆ, 4 ਦਰਵਾਜ਼ੇ ਹਨ ਕਸੂਰ ਸ਼ਹਿਰ ਦੇ, ਉਹਨਾਂ 4 ਦਰਵਾਜ਼ਿਆਂ ਦੇ ਉੱਤੇ ਕਬਜ਼ਾ ਕਰ ਲਿਆ ਜਾਵੇ ਸਭ ਤੋਂ ਪਹਿਲਾਂ, ਨਾ ਮੁਗਲ ਅੰਦਰੋਂ ਜਾ ਸਕਣਾ ਬਾਹਰ ਤੇ ਨਾ ਬਾਹਰੋਂ ਅੰਦਰ ਜਾ ਸਕੇ ਕੋਈ, 4 ਦਰਵਾਜ਼ੇ ਸੀਲ ਕਰ ਦਿਓ। ਇਹਨਾਂ ਨੇ ਪਹਿਰੇਦਾਰਾਂ ਨੂੰ ਕਤਲ ਕਰਕੇ 4 ਦਰਵਾਜ਼ੇ ਕਸੂਰ ਸ਼ਹਿਰ ਦੇ ਸੀਲ ਕਰ ਦਿੱਤੇ। ਸੀਲ ਕਰਕੇ ਤੇ ਸਰਦਾਰ ਹਰੀ ਸਿੰਘ ਭੰਗੀ ਨੇ ਆਖਿਆ, 40,000 ਸਿੰਘ ਮੇਨ ਦਰਵਾਜ਼ੇ ਦੇ ਥਣੀ ਜਾ ਕੇ ਤੇ ਇੱਕੇ ਦਮ ਮੁਗਲਾਂ ਦੀ ਫੌਜ ਦੇ ਉੱਤੇ ਹਮਲਾ ਕਰ ਦਿਓ, ਖਾਲਸੇ ਅੱਗੇ ਕੋਈ ਟਿਕੇਗਾ ਨਹੀਂ। ਉਸ ਵਕਤ ਜੇਠ ਦਾ ਮਹੀਨਾ ਸੀ, ਗਰਮੀ ਦੀ ਰੁੱਤ ਸੀ, ਜ਼ਮੀਨਾਂ ਦੇ ਵਿੱਚ ਭੋਰੇ ਪੁੱਟ ਕੇ ਮੁਗਲ ਪਠਾਨ ਜਿਹੜੇ ਸਨ ਰੋਜੇ ਰੱਖ ਕੇ ਤਪੱਸਿਆ ਕਰਦੇ ਪਏ ਨੇ, ਪਰ ਇਹਨਾਂ ਨੂੰ ਇਹ ਨਹੀਂ ਪਤਾ ਫਰੀਦਾ ਦਰਿਆਵੇ ਕੰਨੇ ਬਗਲਾ, ਬੈਠਾ ਕੇਲ ਕਰੇ ਤੇ ਕੇਲ ਕਰੇਦੇ ਹੰਜ ਨੂੰ ਅਚਿੰਤੇ ਬਾਜ ਪਏ। ਹੁਣ ਇਹ ਭਗਤੀ ਕਰਦੇ ਪਏ ਨੇ, ਇਹਨਾਂ ਉੱਤੇ ਖਾਲਸਾ ਬਾਜ ਰੂਪੀ ਝਪਟ ਕਿਵੇਂ ਮਾਰਦਾ? ਇਉਂ ਬੇਨਤੀ ਕਰਨ ਲੱਗੇ ਹਾਂ।
ਰੁੱਤ ਗਰਮੀ ਦੀ ਜੇਠ ਦਾ ਮਹੀਨਾ ਔਰ ਰੋਜੇ ਸੀ ਪਠਾਨਾ ਰੱਖ ਲਏ ਪਈ ਬਲਦੀ
ਤੰਦੂਰ ਵਾਂਗੂ ਧਰਤੀ ਸੂਰਜ ਚੋਂ ਅੱਗ ਵਰਸੇ ਪਿਆ ਮੱਚਦਾ
ਉਹ ਪਿਆ ਮੱਚਦਾ ਜਹਾਨ ਅੱਗ ਵਾਂਗੂ ਗਰਮੀ ਨੇ ਕਹਿਰ ਕਰਤੀ ਵਿੱਚ ਭੋਰਿਆਂ
ਪਠਾਨਾ ਬਾੜੀਕੇ ਰੱਖੇ ਹੋਏ ਰੋਜੇ ਸਾਰਿਆਂ ਸਿੰਘ ਗੁਰੂਆਂ
ਉਹ ਸਿੰਘ ਗੁਰੂਆ ਦਸਮੇਸ਼ ਦੇ ਦੁਲਾਰੇ ਵੜੇ ਜਾਂ ਕਸੂਰ ਵਿੱਚ ਅਸੀਂ ਸ਼ੇਰ ਭੇਡਾਂ ਦੇ
ਜੜੇ ਵਿੱਚ ਵੜ ਗਏ ਸ਼ੇਰ ਭੇਡਾਂ ਦੇ ਜੜ ਵਿੱਚ ਵੜ ਗਏ ਸ਼ੇਰਾਂ ਨੇ ਸ਼ਿਕਾਰ ਕਰਤਾ ਮਾਰੇ ਸੈਂਕੜੇ
ਪਠਾਣੀ ਉੱਥੇ ਤਾਵੇ ਤੋਰ ਤੇ ਜਹਾਨੀ ਅਗਲੇ ਸਾਂਭ ਸਕੇ ਨਾ
ਪਠਾਨ ਹਥਿਆਰਾਂ ਨੂੰ ਪਾਪੀਆਂ ਨੂੰ ਪਈਆਂ ਭਾਜੜਾਂ ਕਈ ਚੜ ਗਏ
ਅੰਦਰ ਕਈ ਚੜ ਗਏ ਕਈ ਅੰਦਰ ਵੜ ਗਏ ਮੌਤ ਜਹਾਜੇ ਚੜ ਗਏ ਤੇਗਾਂ ਕਿੱਲੀਆਂ
ਤੇ ਟੰਗੀਆਂ ਰਹਿ ਗਈਆਂ ਜ਼ਾਲਮ ਉੱਠਾ ਨਾ ਸਕੇ ਤੋਪਾਂ ਬੀੜੀਆਂ
ਮਨਾਰਿਆਂ ਤੇ ਰਹਿ ਗਈਆਂ ਜ਼ਾਲਮ ਚਲਾ ਨਾ ਸਕੇ ਉੱਥੇ ਚੜੀਆਂ
ਲੋਥਾਂ ਤੇ ਲੋਥਾਂ ਥਾਂ ਥਾਂ ਤੇ ਖੂਨ ਡੁੱਲਿਆ ਸਿੰਘ ਖੇਡਦੇ
ਖੂਨ ਦੀ ਹੋਲੀ ਉਹ ਪਾਪੀਆਂ ਦਾ ਨਾਸ ਕਰਤਾ ਸੱਚ ਸੇਵਕ
ਸਿੰਘ ਸੁਣਾਵੇ ਪੰਥ ਸੱਚ ਸੇਵਕ ਸਿੰਘ ਸੁਣਾਵੇ ਪੰਥ ਗੁਰੂ ਬਾਜਾਂ ਵਾਲੇ ਦਾ ਸਦਾ ਰਹੂਗਾ
ਉਹ ਸਦਾ ਰਹੂਗਾ ਮੈਦਾਨ ਵਿੱਚ ਗੱਜਦਾ ਨਹੀਂ ਏ ਕਿਸੇ ਦੇ ਅੱਗੇ ਹਾਰਦਾ
ਚੋਣ ਵੈਰੀਆਂ ਨੂੰ ਰਹੂ ਮਾਰਦਾ
ਹਰੀ ਸਿੰਘ ਭੰਗੀ ਦੇ ਇਸ਼ਾਰੇ ਦੇ ਨਾਲ ਸਾਰੀ ਫੌਜ ਨੂੰ ਜਥੇਬੰਦਕ ਢੰਗ ਦੇ ਨਾਲ ਜਥੇਬੰਦ ਕਰ ਲਿਆ ਗਿਆ। 40,000 ਸਿੰਘਾਂ ਦੀ ਗਿਣਤੀ ਦੱਸੀ ਗਈ ਹੈ। ਚਾਰੇ ਦਰਵਾਜ਼ੇ ਜਿਹੜੇ ਸ਼ਹਿਰ ਦੇ ਇਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਕਰ ਲਏ। ਭੋਰਿਆਂ ਦੇ ਵਿੱਚ ਵੜ ਕੇ ਗਰਮੀ ਦੇ ਦਿਨ ਸਨ, ਜੇਠ ਦਾ ਮਹੀਨਾ ਸੀ ਤੇ ਅੱਗ ਵਰਦੀ ਪਈ ਸੀ ਧਰਤੀ ਦੇ ਉੱਤੇ, ਸੂਰਜ ਵੀ ਅੱਗ ਵਰਸਾਉਂਦਾ ਪਿਆ ਸੀ ਤੇ ਉਹਨਾਂ ਠੰਡਿਆਂ ਭੋਰਿਆਂ ਦੇ ਵਿੱਚ ਬੈਠ ਕੇ ਪਠਾਨ ਜਿਹੜੇ ਰੋਜੇ ਰੱਖ ਕੇ ਭਗਤੀ ਕਰਦੇ ਪਏ ਨੇ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਬਾਹਰ ਕੀ ਹੋ ਰਿਹਾ। ਬਾਹਰ ਗੁਰੂ ਦਾ ਖਾਲਸਾ ਆ ਕੇ ਚਾਰੇ ਪਾਸੇ ਕਬਜ਼ਾ ਕਰਕੇ ਬੈਠ ਗਿਆ, ਇਸ ਗੱਲ ਤੋਂ ਬੇਖਬਰ ਸਨ। ਤੇ ਇਹਨੂੰ ਕਿਹਾ ਜਾਂਦਾ ਗਰੀਲਾ ਯੁੱਧ। ਇੱਕ ਤੇ ਹੁੰਦਾ ਆਹਮੋ ਸਾਹਮਣੇ ਸੂਰਮੇ ਇੱਕ ਦੂਜੇ ਨੂੰ ਲਲਕਾਰਦੇ ਨੇ, ਇੱਕ ਹੁੰਦਾ ਜਦੋਂ ਸਮਾਂ ਉਹ ਆਇਆ ਜਕਰੀਆ ਖਾਨ ਦਾ, ਉਸ ਵੇਲੇ ਸਿੰਘਾਂ ਨੂੰ ਜੰਗਲਾਂ ਦੇ ਵਿੱਚ ਲੁਕਣਾ ਪਿਆ, ਸਿੰਘਾਂ ਦੀ ਗਿਣਤੀ ਘੱਟ ਗਈ। ਉਸੇ ਵੇ ਫਿਰ ਇਹਨਾਂ ਨੇ ਇੱਕ ਤਰੀਕਾ ਅਖਤਿਆਰ ਕੀਤਾ ਵੀ ਪੰਜ ਪੰਜ ਸਿੰਘਾਂ ਦੇ ਜਥੇ ਬਣਾ ਕੇ ਗੁਰੀਲਾ ਯੁੱਧ ਕੀਤਾ ਜਾਵੇ, ਗੁਰੀਲਾ ਯੁੱਧ ਸਾਹਮਣੇ ਨਾ ਆਇਆ ਜਾਵੇ, ਲੁਕ ਕੇ ਵੈਰੀ ਦੇ ਉੱਤੇ ਹਮਲਾ ਕੀਤਾ ਜਾਵੇ, ਤੇ ਇਸ ਪ੍ਰਕਾਰ ਵੀ ਖਾਲਸਾ ਜਿਹੜਾ ਸੀ ਜਿੱਤਦਾ ਰਿਹਾ। ਹਾਸਮ ਫਤਿਹ ਆਸਾਨ ਤਿੰਨਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ, ਜਿਨ੍ਹਾਂ ਨੇ ਹਿੰਮਤ ਨੂੰ ਯਾਰ ਬਣਾ ਲਿਆ, ਫਤਿਹ ਉਹਨਾਂ ਦੇ ਕਦਮ ਚੁੰਮਦੀ ਰਹੀ ਅਤੇ ਕਦਮ ਚੁੰਮਦੀ ਰਹੇਗੀ। ਇਸ ਕਰਕੇ ਸਤਸੰਗੀਓ, ਉਹ ਮਲੇਰਕੋਟਲੇ ਦੀ ਧਰਤੀ ਜਿੱਥੇ 17 ਤਰੀਕ ਨੂੰ ਹਰੇਕ ਮਹੀਨੇ ਮੇਲੇ ਲੱਗਦੇ ਨੇ, ਉਸ ਧਰਤੀ ਦੇ ਉੱਤੇ ਦੁਨੀਆਂ ਦੇ ਵਿੱਚ ਕੋਈ ਇਤਿਹਾਸ ਚ ਮਿਸਾਲ ਨਹੀਂ ਮਿਲਦੀ ਵੀ ਕੋਈ ਹੱਸ ਹੱਸ ਕੇ ਤੋਪਾਂ ਦੇ ਅੱਗੇ ਆਇਆ ਹੋਵੇ ਤੇ ਆਪਣੀਆਂ ਹਿੱਕਾਂ ਡਾਹ ਕੇ ਸਤਿਗੁਰੂ ਰਾਮ ਸਿੰਘ ਦਾ ਨਾਂ ਲੈਂਦਾ ਹੋਵੇ ਤੇ ਚੀਥੜੇ ਚੀਥੜੇ ਕਰਕੇ ਦੇਸ਼ ਤੇ ਧਰਮ ਤੇ ਕੌਮ ਦੀ ਖਾਤਰ ਕੁਰਬਾਨ ਹੋ ਗਿਆ ਹੋਵੇ। ਇਹ ਇੱਕ ਵੱਖਰੀ ਮਿਸਾਲ ਆ ਦੁਨੀਆਂ ਦੇ ਉੱਤੇ ਤੇ ਵੱਖਰੀ ਰਹੇਗੀ, ਅੱਜ ਤੱਕ ਇਹਦੇ ਨਾਲ ਦੀ ਮਿਸਾਲ ਨਹੀਂ ਮਿਲਦੀ ਕਿਤੇ ਵੀ। ਸੋ ਮੈਂ ਬੇਨਤੀ ਕਰ ਰਿਹਾ ਸੀ, ਸਰਦਾਰ ਹਰੀ ਸਿੰਘ ਭੰਗੀ ਨੇ 94 ਜਰਨੈਲ ਆਪਣੇ ਨਾਲ ਲੈ ਕੇ, ਪਿੱਛੇ ਜਿਹੜੀਆਂ ਫੌਜਾਂ ਸਨ, ਸੈਨਿਕ ਸਨ, ਉਹਨਾਂ ਨੂੰ ਪਿੱਛੇ ਕਰ ਦਿੱਤਾ, ਚੰਗੇ ਵਧੀਆ ਚੋਟੀ ਦੇ ਨਿਰਧੜਕ ਜਰਨੈਲ ਨਾਲ ਲੈ ਕੇ ਵੱਡਾ ਗੇਟ ਖੋਲ ਕੇ ਉਸ ਭੋਰੇ ਦੇ ਵਿੱਚ ਜਾ ਵੜਿਆ ਜਿੱਥੇ ਖਾਨ ਉਸਮਾਨ ਖਾਨ ਲੁਕਿਆ ਹੋਇਆ ਸੀ। ਜਦੋਂ ਉਸ ਭੋਰੇ ਨੂੰ ਘੇਰ ਕੇ ਤੇ ਖਾਨ ਉਸਮਾਨ ਖਾਨ ਨੂੰ ਪਤਾ ਲੱਗਾ, ਇਹ ਪਿਛਲੇ ਪਾਸਿਓਂ ਭੋਰੇ ਦੇ ਵਿੱਚੋਂ ਰਸਤਾ ਰੱਖਿਆ ਹੋਇਆ ਸੀ, ਉੱਥੋਂ ਨਿਕਲ ਗਿਆ। ਪਣਤਾਣੀ ਜਿਹੜੀ ਇਹ ਹੋਰਾਂ ਬੇਗਮਾਂ ਦੇ ਨਾਲ ਇੱਥੇ ਬੈਠੀ ਹੋਈ ਸੀ, ਬੇਗਮਾਂ ਵੀ ਭੋਰਿਆਂ ਦੇ ਵਿੱਚ ਤਪੱਸਿਆ ਕਰ ਰਹੀਆਂ ਸਨ। ਜਦੋਂ ਪਤਾ ਲੱਗ ਗਿਆ, ਨਗਾਰਾ ਵੱਜ ਗਿਆ ਕਾਲ ਦਾ, ਤੇ ਪਤਾ ਲੱਗ ਗਿਆ ਸਾਰਿਆਂ ਨੂੰ ਵੀ ਖਾਲਸਾ ਆ ਗਿਆ ਬਾਹਰ, ਤੇ ਹੁਣ ਖੈਰ ਨਹੀਂ ਲੱਗਦੀ। ਉਸਮਾਨ ਖਾਨ ਜਦੋਂ ਬਾਹਰ ਨਿਕਲਣ ਲੱਗਾ ਤੇ ਬੇਗਮਾਂ ਨੇ ਆਖਿਆ, ਖਾਨ ਜੀ ਬਾਹਰ ਨਾ ਜਾਇਓ, ਬਾਹਰ ਅੱਗ ਵਰਦੀ ਪਈ ਜੇ, ਤੇ ਬਾਹਰ ਨਾ ਕਿਤੇ ਚਲੇ ਜਾਇਓ, ਸਿੰਘ ਜਿਹੜੇ ਉਹਨਾਂ ਦੇ ਹੱਥੋਂ ਖੈਰ ਨਹੀਂ ਹਜੋਣੀ, ਤੇ ਸਾਨੂੰ ਲੱਗਦਾ ਤੁਹਾਡਾ ਕਾਲ ਆ ਗਿਆ, ਸਿੰਘ ਨਹੀਂ ਆਏ ਤੁਹਾਡਾ ਕਾਲ ਆ ਗਿਆ, ਬਾਹਰ ਨਾ ਜਾਇਓ। ਇਹ ਕਹਿਣ ਲੱਗਾ ਕਿ ਵੇਖੀ ਜਾਏਗੀ ਜਿਵੇਂ ਹੋਏਗੀ, ਇੱਕ ਵਾਰੀ ਬਾਹਰ ਜਾਣਾ ਪੈਣਾ। ਪਿਛਲੇ ਪਾਸਿਓਂ ਨਿਕਲ ਕੇ ਇਹਨੇ 500 ਜਵਾਨ ਪਠਾਨ ਨਾਲ ਲੈ ਕੇ ਸਰਦਾਰ ਹੀਰਾ ਸਿੰਘ ਭੰਗੀ ਭੋਰੇ ਦੇ ਵਿੱਚੋਂ ਬਾਹਰ ਨਿਕਲਿਆ। ਜਦੋਂ ਭੋਰੇ ਚੋਂ ਬਾਹਰ ਨਿਕਲਿਆ, 500 ਪਠਾਨ ਨਾਲ ਲੈ ਕੇ ਖਾਨ ਉਸਮਾਨ ਖਾਨ ਦਾ ਮੁਕਾਬਲਾ ਕਰਨ ਵਾਸਤੇ ਸਾਹਮਣੇ ਆ ਗਿਆ। ਜਦੋਂ ਸਾਹਮਣੇ ਆਇਆ, ਹਰੀ ਸਿੰਘ ਭੰਗੀ ਨੇ ਉਸ ਵਕਤ ਜਿੱਤ ਦਾ ਜਕਾਰਾ ਛੱਡਿਆ, ਸਿੰਘਾਂ ਨੇ ਵੀ ਨਾਲ ਜਿੱਤ ਦਾ ਜਕਾਰਾ ਛੱਡਿਆ। ਜਕਾਰਾ ਛੱਡ ਕੇ ਹਰੀ ਸਿੰਘ ਭੰਗੀ ਨੇ ਆਖਿਆ ਵੀ ਸਿੰਘੋ ਇੱਕ ਗੱਲ ਸੁਣ ਲਓ, ਮਰਨਾ ਤੇ ਇੱਕ ਦੇਣੀ ਆ, ਹਰ ਰੋਜ਼ ਮੌਤ ਨਹੀਂ ਆਉਣੀ, ਵਾਰ ਵਾਰ ਬੰਦਾ ਮਰਦਾ ਨਹੀਂ, ਇੱਕ ਵਾਰੀ ਮਰਨਾ, ਮਰਿਓ ਇਸ ਢੰਗ ਦੇ ਨਾਲ ਵੀ ਦੁਨੀਆਂ ਦੇ ਉੱਤੇ ਯਾਦ ਰਹਿ ਜਾਵੇ, ਲੋਕੀ ਆਖਣ ਵੀ ਦੇਸ਼ ਤੇ ਕੌਮ ਦੀ ਖਾਤਰ ਕੁਰਬਾਨ ਹੋ ਗਿਆ ਸੀ। ਸਤਸੰਗੀਓ, ਇਹਨਾਂ ਨੇ ਸਿਰਾਂ ਦੇ ਉੱਤੇ ਕੱਫਣ ਬੰਨ ਕੇ 500 ਜਵਾਨ ਉਸਮਾਨ ਖਾਨ ਦਾ ਢੇਰ ਲਾ ਦਿੱਤਾ, ਧਰਤੀ ਦੇ ਉੱਤੇ ਢੇਰੀ ਕਰ ਦਿੱਤਾ, ਲੋਥਾਂ ਹੀ ਲੋਥਾਂ ਢੇਰੀ ਕਰ ਦਿੱਤੀਆਂ, ਖੂਨ ਦੇ ਦਰਿਆ ਵਗ ਉੱਠੇ, ਉੱਥੇ ਧਰਤੀ ਲਾਲ ਹੋ ਗਈ, ਬੇਗਮਾਂ ਦੇ ਵਿੱਚ ਹਾਹਾਕਾਰ ਮੱਚ ਗਈ, ਆਪੋ ਆਪਣੇ ਪਤੀਆਂ ਨੂੰ ਕਹਿਣ ਲੱਗੀਆਂ, ਹਾਏ ਹਾਏ ਖਾਨ ਜੀ ਬਾਹਰ ਨਾ ਜਾਇਓ, ਬਾਹਰ ਸਿੰਘ ਖੜੇ ਹੋਏ ਨੇ, ਤੇ ਉਹਨਾਂ ਦੇ ਹੱਥੋਂ ਖੈਰ ਨਹੀਂ ਹੋਣੀ, ਜਿਹੜਾ ਅੱਗੇ ਆ ਗਿਆ ਕਾਲ ਰੂਪੀ ਤਲਵਾਰ ਨੇ ਉਹਦਾ ਖੂਨ ਪੀ ਲੈਣਾ, ਅੱਗੇ ਨਾ ਜਾਇਓ। ਕਾਗੜਦੰਗ ਕਾਤੀ, ਨਾਗੜਦੰਗ ਨਫੀਰੰਗ, ਜਾਗੜਦੰਗ ਜੋਧਾ, ਗਾਗੜਦੰਗ ਗਾਜੇ, ਤੇ ਬਾਗੜਦੰਗ ਜੋਧਾ ਤੇ ਬਾਗੜਦੰਗ ਬਾਜੇ, ਨਾਗੜਦੰਗ ਨਾਗੇ, ਨਾਗੜਦੰਗ ਨਗਾਰੇ, ਬਾਗੜਦੰਗ ਬਾਜੇ ਤੇ ਜਾਗੜਦੰਗ ਜੋਧਾ, ਗਾਗੜਦੰਗ ਗਾਜੇ। ਯੁੱਧ ਦੇ ਵਿੱਚ ਮੈਦਾਨ ਦੇ ਵਿੱਚ ਲੜਾਈ ਹੋਣ ਲੱਗੀ ਆਮੋ ਸਾਹਮਣੇ, ਤੇ ਖਾਨ ਉਸਮਾਨ ਖਾਨ ਘੋੜੇ ਦੇ ਉੱਤੇ ਇਕੱਲਾ ਰਹਿ ਗਿਆ। ਜਦੋਂ ਇਕੱਲਾ ਰਹਿ ਗਿਆ, ਹਰੀ ਸਿੰਘ ਭੰਗੀ ਨੇ ਤਲਵਾਰ ਹਵਾ ਦੇ ਵਿੱਚ ਲਹਿਰਾਈ, ਉਹਨੇ ਆਖਿਆ, ਉਸਮਾਨ ਖਾਨ ਤੂੰ ਬੜੇ ਸਿੱਖਾਂ ਦੇ ਉੱਤੇ ਜ਼ੁਲਮ ਕੀਤੇ ਨੇ, ਹੁਣ ਤੇਰੀ ਵਾਰੀ ਆ ਗਈ ਏ, ਜ਼ੁਲਮ ਕਰਨੇ ਬੜੇ ਸੌਖੇ ਆ, ਜ਼ੁਲਮ ਸਹਿਣੇ ਬੜੇ ਔਖੇ ਆ, ਹੁਣ ਤੂੰ ਕਰਕੇ ਮਜ਼ਾ ਲਿਆ ਏ, ਖੁਸ਼ੀਆਂ ਮਨਾਈਆਂ ਨੇ, ਹੁਣ ਤੇਰੀ ਸਹਿਣ ਦੀ ਵਾਰੀ ਆਈ ਆ, ਸਹਿ ਕੇ ਵੇਖ ਪੀ, ਜਿਵੇਂ ਤਲਵਾਰ ਕਿਸੇ ਦੇ ਗਲ ਦੇ ਉੱਤੇ ਚਲਾਉਣੀ ਹੋਵੇ ਤੇ ਚਲਾਉਣ ਵਾਲੇ ਨੂੰ ਖੁਸ਼ੀ ਹੁੰਦੀ ਏ, ਕਿਸੇ ਜਾਨਵਰ ਨੂੰ ਮਾਰਨਾ ਹੋਵੇ ਮਾਰਨ ਵਾਲੇ ਨੂੰ ਖੁਸ਼ੀ ਹੁੰਦੀ ਏ, ਪਰ ਜਦੋਂ ਉਹੀ ਤਲਵਾਰ ਉਹਦੀ ਧੌਣ ਦੇ ਉੱਤੇ ਧਰੀ ਜਾਂਦੀ ਹੈ ਤੇ ਉਹਦੇ ਹੋਸ਼ੋ ਆਵਾਜ਼ ਉੱਡ ਜਾਂਦੇ ਨੇ, ਮੂੰਹ ਦੇ ਵਿੱਚੋਂ ਆਵਾਜ਼ ਨਿਕਲਣੀ ਬੰਦ ਹੋ ਜਾਂਦੀ, ਕਿੰਨਾ ਵੀ ਜ਼ੋਰਾਵਰ ਹੋਵੇ, ਕਿੰਨਾ ਵੀ ਚਲਾਕ ਹੋਵੇ, ਕਾਲ ਨੇ ਕਿਸੇ ਨੂੰ ਬਖਸ਼ਿਆ ਨਹੀਂ। ਕਹਿੰਦੇ ਇਹ ਜੱਗ ਸਰਾਏ ਮੁਸਾਫਰਾਂ ਦੀ, ਉਹ ਇੱਥੇ ਜ਼ੋਰ ਵਾਲੇ ਕਈ ਆਏ ਗਏ, ਸਦਾਦ ਨਮਰੂਦ ਫਿਰ ਹੁਣ ਜਿਹੇ ਦਾਵਾ ਬੰਨ ਖੁਦਾਏ ਕਹਾਏ ਗਏ, ਤੇ ਅਕਬਰ ਸ਼ਾਹ ਜੇ ਰਾਜੇ ਵਿੱਚ ਦਿੱਲੀ ਫੇਰੀ ਵਾਂਗ ਵਣਜਾਰਿਆਂ ਪਾਏ ਗਏ, ਤੇ ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ, ਓਏ ਵਾਜੇ ਕੂੜ ਦੇ ਸਭ ਵਜਾਏ ਗਏ। ਇੱਥੇ ਜਿੰਨੇ ਵੀ ਆਏ ਜਰਨੈਲ ਹਾਕਮ ਸਭ ਆਪੋ ਆਪਣੇ ਕੂੜ ਦੇ ਵਾਜੇ ਵਜਾ ਕੇ ਚਲੇ ਗਏ ਦੁਨੀਆਂ ਦੇ ਉੱਤੋਂ, ਰਿਹਾ ਕੌਣ? ਇੱਕ ਰੱਬ ਸੱਚਾ ਦੁਨੀਆਂ ਦੇ ਉੱਤੇ ਰਿਹਾ। ਉਸਮਾਨ ਖਾਨ ਘੋੜੇ ਦੇ ਉੱਤੇ ਚੜ ਕੇ ਸਾਹਮਣੇ ਆਇਆ ਹਰੀ ਸਿੰਘ ਭੰਗੀ ਦੇ। ਹਰੀ ਸਿੰਘ ਭੰਗੀ ਨੇ ਆਖਿਆ, ਖਾਨਾ ਇੱਕ ਵਾਰ ਕਰ ਲਾ, ਤੇਰੇ ਅੰਦਰ ਚਾਹ ਨਾ ਰਹਿ ਜਾਵੇ ਕਿਤੇ ਵੀ ਮੈਂ ਖਾਲਸੇ ਦੇ ਉੱਤੇ ਵਾਰ ਕਰਨਾ ਸੀ। ਜਦੋਂ ਮਲੇਰਕੋਟਲੇ ਦੀ ਧਰਤੀ ਤੋਂ ਲੜਦਾ ਲੜਦਾ ਹੀਰਾ ਸਿੰਘ ਭੂਤਨ ਦੇ ਥੇ ਦੇ ਕੋਲ ਆਇਆ, ਤੇ ਉਸ ਵਕਤ ਸਮੁੰਦ ਖਾਨ ਪਠਾਨ ਨੇ ਰਾਹ ਰੋਕਿਆ, ਕਹਿਣ ਲੱਗਾ ਮੈਂ ਵੀ ਪਠਾਣੀ ਦਾ ਦੁੱਧ ਪੀਤਾ, ਭੱਜ ਕੇ ਕਿੱਥੇ ਚੱਲਿਆ, ਮੈਂ ਵੀ ਆਪਣੇ ਧਰਮ ਦੇ ਵਿੱਚ ਰਹਿਣਾ, ਮੈਨੂੰ ਆਪਣਾ ਧਰਮ ਪਿਆਰਾ, ਦੋ ਹੱਥ ਮੇਰੇ ਨਾਲ ਕਰਕੇ ਜਾ। ਸਰਦਾਰ ਹੀਰਾ ਸਿੰਘ ਸਕਰੌਦੀ ਵਾਲਿਆਂ ਨੇ ਘੋੜਾ ਰੋਕ ਲਿਆ, ਇਹਨੇ ਵਾਰ ਕੀਤਾ, ਵਾਰ ਦਾ ਮੌਕਾ ਦਿੱਤਾ। ਜਦੋਂ ਵਾਰ ਕੀਤਾ, ਹੀਰਾ ਸਿੰਘ ਨੇ ਆਪਣਾ ਗੁੱਟ ਅੱਗੇ ਕਰ ਦਿੱਤਾ, ਗੁੱਟ ਵੱਢਿਆ ਗਿਆ। ਬਦਲਵੇਂ ਵਾਰ ਦੇ ਵਿੱਚ ਤਲਵਾਰ ਦਾ ਵਾਰ ਕਰਦਿਆਂ ਹੋਇਆ ਸਰਦਾਰ ਹੀਰਾ ਸਿੰਘ ਨੇ ਸਮੁੰਦ ਖਾਨ ਪਠਾਨ ਦੀ ਗਰਦਨ ਜਿਹੜੀ ਸੀ ਲਾਹ ਕੇ ਧਰਤੀ ਦੇ ਉੱਤੇ ਥੱਲੇ ਸੁੱਟ ਦਿੱਤੀ। ਘੋੜਾ ਹਿਣਕਦਾ ਹੋਇਆ ਭੱਜ ਗਿਆ ਮੈਦਾਨ ਦੇ ਵਿੱਚੋਂ, ਇੱਥੇ ਆ ਕੇ ਗੁੱਟ ਤਲਿਆ। ਇਸੇ ਤਰ੍ਹਾਂ ਹੀ ਹਰੀ ਸਿੰਘ ਭੰਗੀ ਨੇ ਵੰਗਾਰ ਕੇ ਆਖਿਆ, ਖਾਨਾ ਤੇਰੇ ਅੰਦਰ ਚਾਹ ਨਾ ਰਹਿ ਜਾਵੇ ਵੀ ਮੈਂ ਵਾਰ ਨਹੀਂ ਕੀਤਾ, ਵਾਰ ਕਰਕੇ ਵੇਖ। ਇਹਨੇ ਵਾਰ ਕੀਤਾ, ਹਰੀ ਸਿੰਘ ਭੰਗੀ ਨੇ ਤਲਵਾਰ ਤੇ ਰੋਕਿਆ, ਦੂਸਰਾ ਵਾਰ ਕੀਤਾ ਢਾਲ ਤੇ ਰੋਕਿਆ, ਤੀਸਰਾ ਵਾਰ ਕੀਤਾ ਆਪਣੀ ਬਾਂਹ ਦੇ ਉੱਤੇ ਰੋਕਿਆ, ਚੌਥੀ ਵਾਰੀ ਆਈ ਹਰੀ ਸਿੰਘ ਭੰਗੀ ਦੀ ਲੈ ਕੇ ਤਲਵਾਰ ਹਵਾ ਦੇ ਵਿੱਚ ਲਹਿਰਾ ਕੇ ਉਸਮਾਨ ਖਾਨ ਖਾਨ ਦਾ ਸਿਰ ਲਾ ਕੇ ਧੜ ਦੇ ਨਾਲੋਂ ਵੱਖਰਾ ਕਰਕੇ ਧਰਤੀ ਤੇ ਸੁੱਟ ਦਿੱਤਾ। ਕਿਵੇਂ ਇਹਨੂੰ ਮੌਤ ਦੇ ਘਾਟ ਉਤਾਰਿਆ, ਇਉਂ ਬਿਆਨ ਕੀਤਾ ਜਾ ਰਿਹਾ।
ਸੁੱਤ ਪਏ ਪਠਾਨ ਨੂੰ ਵਿੱਚ ਮਹਿਲਾਂ ਜਾ ਕੇ ਹੋਣੀ ਟੁੰਮ ਜਗਾ ਲਿਆ, ਕੁੰਡਾ ਖੜੇ ਕਾਕੇ ਹੋਣੀ ਟੁੰਮ ਜਗਾ ਲਿਆ, ਕੁੰਡਾ ਖੜੇ ਕਾਕੇ
ਮੌਤ ਸਾਹਮਣੇ ਵੇਖ ਕੇ ਡਰਿਆ ਕਬਰਾਇਆ, ਅਸਮਾਨ ਖਾਨ ਨੂੰ ਖਾਲਸੇ ਨੇ ਮਾਰ ਮਕਾਇਆ, ਅਸਮਾਨ ਖਾਨ ਨੂੰ ਖਾਲਸੇ ਨੇ ਮਾਰ ਮਕਾਇਆ।
ਉਹ 500 ਲਏ ਪਠਾਨ ਸੀ ਉਸਨੇ ਬਲਵਾਨ, ਖਾਲਸੇ ਅੱਗੇ ਅੜ ਗਿਆ ਮੂਰਖ ਸਹਿਤਾਨ, ਉਹ ਖਾਲਸੇ ਅੱਗੇ ਅੜ ਗਿਆ ਮੂਰਖ ਸਹਿਤਾਨ।
ਉਹ ਸ਼ੇਰਾਂ ਦੇ ਉਸ ਆਣ ਕੇ ਮੂੰਹ ਵਿੱਚ ਹੱਥ ਪਾਇਆ, ਅਸਮਾਨ ਖਾਨ ਨੂੰ ਖਾਲਸੇ ਨੇ ਮਾਰ ਮਕਾਇਆ, ਅਸਮਾਨ ਖਾਨ ਨੂੰ ਖਾਲਸੇ ਨੇ ਮਾਰ ਮਕਾਇਆ।
ਹੋ ਲੜਿਆ ਆਪਣੀ ਅਜਲ ਨਾਲ ਹੱਥ ਤੇਗ ਉਠਾ ਕੇ, ਉਹ ਲੜਿਆ ਆਪਣੀ ਅਜਲ ਨਾਲ ਹੱਥ ਤੇਗ ਉਠਾ ਕੇ, ਭੁੱਖੇ ਸ਼ੇਰਾਂ ਵਾਂਗ ਸਿੰਘ ਪੈ ਗਏ ਜਾ ਕੇ, ਉਹ ਭੁੱਖੇ ਸ਼ੇਰਾਂ ਵਾਂਗ ਸਿੰਘ ਪਏ ਗਏ ਜਾ ਕੇ।
ਬੱਬਰ ਸ਼ੇਰਾਂ ਆਣ ਕੇ ਮੇਰੇ ਗਾਂ ਨੂੰ ਟਾਇਆ, ਅਸਮਾਨ ਖਾਨ ਨੂੰ ਖਾਲਸੇ ਨੇ ਮਾਰ ਮਕਾਇਆ, ਅਸਮਾਨ ਖਾਨ ਨੂੰ ਖਾਲਸੇ ਨੇ ਮਾਰ ਮਕਾਇਆ।
ਉਹ ਲਾਇਆ ਸਿਰਾ ਉਸਮਾਨ ਖਾਨ ਦਾ, ਉਹ ਲਾਇਆ ਸਿਰਾ ਉਸਮਾਨ ਖਾਨ ਦਾ, ਅਕਾਲ ਗਜਾ ਕੇ ਮੋਇਆ ਕੀਤੇ ਪਾਪ ਦਾ, ਆਖਰ ਫਲ ਪਾ ਕੇ ਮੋਇਆ ਕੀਤੇ ਪਾਪ ਦਾ ਆਖਰ ਫਲ ਪਾ ਕੇ
ਮੰਦੇ ਕਰਮ ਕਮਾ ਕੇ ਮੰਦਾ ਫਲ ਪਾਇਆ ਅਸਮਾਨ ਖਾਣ ਨੂੰ ਖਾਲਸੇ ਨੇ ਮਾਰ ਮਕਾਇਆ ਅਸਮਾਨ ਖਾਣ ਨੂੰ ਖਾਲਸੇ ਨੇ ਮਾਰ ਮਕਾਇਆ
ਓ ਸੇਵਕ ਸਿੰਘਾ ਖੋਲ ਦੇ ਸੇਵਕ ਸਿੰਘਾ ਖੋਲ ਦੇ ਇਤਿਹਾਸ ਸੁਣਾਇਆ ਓ ਸੁੰਦਰ ਪੌੜੀ ਛੰਦ ਨੂੰ ਜਰਨੈਲ ਨੇ ਗਾਇਆ ਓ ਸੁੰਦਰ ਪੌੜੀ ਛੰਦ ਨੂੰ ਜਰਨੈਲ ਨੇ ਗਾਇਆ
ਓ ਮਲ ਪੱਪੂ ਗੁਰਦੇਵ ਨੇ ਮਲ ਪੱਪੂ ਗੁਰ ਦੇਵ ਨੇ ਹੈ ਸਾਥ ਨਵਾਇਆ ਅਸਮਾਨ ਖਾਣ ਨੂੰ ਖਾਲਸੇ ਨੇ ਮਾਰ ਮਕਾਇਆ ਅਸਮਾਨ ਖਾਣ ਨੂੰ ਖਾਲਸੇ ਨੇ ਮਾਰ ਮਕਾਇਆ
ਇਹਨੂੰ ਮੌਕੇ ਦੇ ਉੱਤੇ ਸਬਕ ਸਿਖਾ ਕੇ ਮੌਤ ਦੇ ਘਾਟ ਉਤਾਰ ਕੇ ਤੇ ਹਰੀ ਸਿੰਘ ਭੰਗੀ ਦਾ ਧਿਆਨ ਉਸ ਭੋਰੇ ਵੱਲ ਗਿਆ ਜਿੱਥੇ ਬੇਗਮਾਂ ਦੇ ਨਾਲ ਪੰਡਤਾਣੀ ਪੰਡਤ ਦੀ ਬੈਠੀ ਹੋਈ ਸੀ। ਜਦੋਂ ਇੱਧਰ ਨੂੰ ਧਿਆਨ ਗਿਆ ਹਰੀ ਸਿੰਘ ਭੰਗੀ ਆਪਣੇ ਘੋੜੇ ਨੂੰ ਲੈ ਕੇ ਹਨੇਰੀ ਵਾਂਗ ਇਸ ਭੋਰੇ ਵੱਲ ਨੂੰ ਭੱਜਾ। ਜਦੋਂ ਇਸ ਭੋਰੇ ਦੇ ਕੋਲ ਗਿਆ ਅੰਦਰ ਵੜਿਆ ਹੱਥ ਵਿੱਚ ਖੂਨ ਨਾਲ ਲਿਬੜੀ ਤਲਵਾਰ ਨੂੰ ਵੇਖ ਕੇ ਬੇਗਮਾਂ ਘਬਰਾ ਗਈਆਂ, ਕਹਿਣ ਲੱਗੀਆਂ ਸਿੰਘ ਜੀ ਸਾਨੂੰ ਨਾ ਮਾਰਿਓ, ਅਸੀਂ ਕੁਝ ਨਹੀਂ ਕੀਤਾ। ਉਹ ਕਹਿਣ ਲੱਗੇ ਹਰੀ ਸਿੰਘ ਭੰਗੀ ਕਹਿੰਦਾ ਫਿਕਰ ਨਾ ਕਰੋ, ਖਾਲਸਾ ਕਦੀ ਇਸਤਰੀ ਦੇ ਉੱਤੇ ਵਾਰ ਨਹੀਂ ਕਰਦਾ, ਇਹ ਸਾਡੇ ਧਰਮ ਦੀ ਨਿਸ਼ਾਨੀ ਹੈ, ਗਊ ਤੇ ਗਰੀਬ ਦੇ ਉੱਤੇ ਅਸੀਂ ਵਾਰ ਨਹੀਂ ਕਰਦੇ, ਬੇਫਿਕਰ ਹੋ ਕੇ ਬੈਠ ਜਾਓ। ਪੜਤਾਣੀ ਨੂੰ ਫੜ ਲਿਆ, ਭੋਰੇ ਵਿੱਚੋਂ ਬਾਹਰ ਕੱਢ ਕੇ ਪੰਡਿਤ ਨੂੰ ਸੱਦਿਆ, ਪੰਡਿਤ ਦੇ ਹੱਥ ਦੀ ਘਰਵਾਲੀ ਦੀ ਬਾਂਹ ਫੜਾ ਦਿੱਤੀ, ਕਹਿਣ ਲੱਗੇ ਪੰਡਤਾ ਆਹ ਲੈ ਖਾਲਸੇ ਦਾ ਧਰਮ ਸੀ, ਤੇਰੀ ਪੰਡਤਾਣੀ ਜਿਹੜੀ ਏ ਇਹ ਵਾਪਸ ਕੀਤੀ ਹੈ। ਸਿੰਘ ਗੁਰੂ ਕਲਗੀਧਰ ਪਾਤਸ਼ਾਹ ਦੇ ਸਦਾ ਮਸੂਮਾਂ ਦੀ ਇੱਜ਼ਤ ਬਚਾਉਂਦੇ ਆਏ ਅਤੇ ਬਚਾਉਂਦੇ ਰਹਿਣਗੇ। ਸਿਰ ਖਾਂ ਨੇ ਉਸਮਾਨ ਖਾਂ ਦਾ ਵੱਢਿਆ, ਫੌਜ ਦਿੱਤੀ ਧਾਰ ਤੇਗ ਦੀ ਲੰਘਾ, ਤੇ ਹੁੰਜਾ ਫੇਰ ਕੇ ਕਸੂਰ ਸਾਰਾ ਲੁੱਟਿਆ, ਦਿੱਤੀ ਇੱਟ ਨਾਲ ਇੱਟ ਖੜਕਾ। ਤੇ ਉਸ ਵਕਤ ਇਸ ਤਰ੍ਹਾਂ ਦੀ ਹਾਲਤ ਹੋ ਗਈ ਕਿ ਹੁੰਜਾ ਫੇਰ ਕੇ ਕਸੂਰ ਸਾਰਾ ਲੁੱਟਿਆ, ਦਿੱਤੀ ਇੱਟ ਨਾਲ ਇੱਟ ਖੜਕਾ, ਭੋਰੇ ਵਿੱਚੋਂ ਪੰਡਤਾਣੀ ਜਾ ਕੇ ਕੱਢ ਲਈ, ਬਾਂਹ ਦਿੱਤੀ ਉਹਦੇ ਪਤੀ ਨੂੰ ਫੜਾ, ਤੇ ਸੋਧ ਖਾਲਸੇ ਨੂੰ ਸੀਤਲ ਸਿੰਘ ਆਖਦਾ ਦਿੱਤੇ ਚਾਲੇ ਗੁਰੂ ਚੱਕ ਵੱਲ ਪਾ। ਗੁਰੂ ਚੱਕ ਤੋਂ ਭਾਵ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਖਾਲਸਾ ਰਵਾਨ ਹੋ ਗਿਆ। ਪਿੱਛੇ ਦੋ ਜਥੇਬੰਦੀਆਂ ਦੇ ਵਿੱਚ ਕਸੂਰ ਨੂੰ ਜਦੋਂ ਲੁੱਟਿਆ ਗਿਆ ਧਣ ਪਿੱਛੇ ਲੜਾਈ ਹੋ ਗਈ, ਬੁੱਢਾ ਦਲ ਤੇ ਤਰਨਾ ਦਲ ਦੇ ਵਿੱਚ, ਘਨਈਆਂ ਤੇ ਨਕਈਆਂ ਦੇ ਵਿੱਚ, ਇਹਨਾਂ ਦੋਵਾਂ ਮਿਸਲਾਂ ਦੇ ਵਿੱਚ ਲੜਾਈ ਹੋ ਗਈ। ਘਨਈਏ ਆਖਣ ਵੀ ਧਣ ਸਾਨੂੰ ਦਿਓ, ਨਕਈਏ ਆਖਣ ਧਣ ਸਾਨੂੰ ਦਿਓ। ਚੜਤ ਸਿੰਘ ਸ਼ੁਕਰ ਚੱਕੀਏ ਨੇ ਵਿੱਚ ਪੈ ਕੇ ਤੇ ਇਹਨਾਂ ਦਾ ਝਗੜਾ ਨਿਬੇੜ ਦਿੱਤਾ। ਮੌਕੇ ਤੇ ਹੀ ਫੈਸਲਾ ਹੋ ਗਿਆ ਵੀ ਅੱਧਾ ਅੱਧਾ ਵੰਡ ਲਓ, ਇਹਨਾਂ ਨੇ ਅੱਧਾ ਅੱਧਾ ਵੰਡ ਲਿਆ। ਜਿੱਤ ਨੂੰ ਫਤਿਹ ਕਰਕੇ ਨਗਾਰੇ ਵਜਾਉਂਦਾ ਹੋਇਆ ਖਾਲਸਾ ਵਾਪਸ ਗੁਰੂ ਚੱਕ ਦੀ ਧਰਤੀ ਦੇ ਉੱਤੇ ਵਾਪਸ ਚਾਲੇ ਪਾਏ। ਤੇ ਆਹ ਇੱਕ ਆਪਾਂ ਛੰਦ ਕਹਿ ਕੇ ਤੇ ਸਮਾਪਤੀ ਕਰ ਦੇਣੀ ਆ, ਇਉਂ ਬੇਨਤੀ ਕੀਤੀ ਜਾ ਰਹੀ ਹੈ।
ਖਾਣ ਉਸ ਮਾਨ ਖਾਂ ਦਾ ਸੀਸ ਵੱਡਿਆ, ਖਾਲਸੇ ਨੇ ਜਿੱਤ ਵਾਲਾ ਚੰਡਾ ਗੱਡਿਆ,
ਸਿੰਘਾਂ ਵੈਰੀਆਂ ਦੀ ਜਾ ਕੇ ਸੰਗੀ ਦੱਬ ਲਈ, ਭੋਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ,
ਊਟਾ ਵੈਰੀਆਂ ਦਾ ਅੱਜ ਜੜੋਂ ਪੁੱਟਿਆ, ਖਾਲਸੇ ਨੇ ਪੇਰ ਸੀ ਕਸੂਰ ਲੁੱਟਿਆ,
ਤਾਣਿਆਂ ਦੇ ਵਾਂਗੂ ਸਾਰੀ ਫੌਜ ਚੱਬ ਲਈ, ਭੋਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ,
ਉਹ ਵੱਡੇ ਵੱਡੇ ਤਾਰ ਤੇਗ ਦੀ ਲੰਘਾ ਦਿੱਤੇ, ਸੀਸ ਆਕੀਆਂ ਦੇ ਜੋਧਿਆਂ ਚੁਕਾ ਦਿੱਤੇ,
ਚਿੱਤ ਵਾਲੀ ਖਾਲਸੇ ਨੇ ਝੰਡੀ ਗੱਡ ਲਈ, ਪੌਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ।
ਉਹ ਪਾਪਾਂ ਦਾ ਨਿਸ਼ਾਨ ਕਦੇ ਨਹੀਂ ਉਹ ਮਿਟਣੇ, ਕਾਜੀਆਂ ਨਵਾਬਾਂ ਕਰ ਪੈਣੇ ਪਿੱਟਣੇ।
ਉਹ ਲੋਕ ਲਾਜ ਜਿੰਨਾ ਪਾਪੀਆਂ ਨੇ ਤੱਜ ਲਈ, ਪੌਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ।
ਉਹ ਪਾਪੀਆਂ ਦੀ ਪਾਪ ਵਾਲੀ, ਉਹ ਪਾਪੀਆਂ ਦੀ ਪਾਪ ਵਾਲੀ ਬੇੜੀ ਰੋੜਤੀ, ਪੰਡਤ ਨੂੰ ਪੰਡ ਤਾਣੀ ਸਿੰਘਾਂ ਮੋੜਤੀ।
ਉਹ ਪੰਡਤ ਪੰਡਤ ਦੀ ਇੱਜ਼ਤ ਸਿੰਘਾਂ ਨੇ ਕੱਜ ਲਈ, ਪੌਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ।
ਉਹ ਪੰਡਤਾਣੀ ਪੰਡਤ ਦੇ ਲੜ ਲਾ ਦਿੱਤੀ, ਬਾਹੋਂ ਦੇ ਪਤੀ ਤਾਈ ਸੀ ਫੜਾ ਦਿੱਤੀ।
ਉਹ ਨਾਰੀ ਪਤੀ ਪ੍ਰੇਮ ਵਿੱਚ ਐਸੀ ਵੱਜ ਗਈ, ਪੌਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ।
ਉਹ ਵੈਰੀਆਂ ਦਾ ਕਰਕੇ, ਵੈਰੀਆਂ ਦਾ ਕਰਕੇ ਸਪਾਇਆ ਖਾਲਸਾ, ਅੰਮ੍ਰਿਤਾ ਸਵਲ ਪਾਇਆ ਕਾਲਾ ਖਾਲਸਾ।
ਗੁਰ ਸੇਵਕ ਨੇ ਸੱਚੀ ਗੱਲ ਲੱਭ ਲਈ, ਪੌਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ।
ਉਹ ਵੈਰੀਆਂ ਦਾ ਕਰਕੇ ਸਪਾਇਆ ਖਾਲਸਾ, ਅੰਮ੍ਰਿਤ ਸਰ ਵੱਲ ਆਇਆ ਖਾਲਸਾ।
ਗੁਰ ਸੇਵਕ ਨੇ ਸੱਚੀ ਗੱਲ ਲੱਭ ਲਈ, ਪੌਰੇ ਵਿੱਚੋਂ ਪੰਡ ਤਾਣੀ ਜਾ ਕੇ ਕੱਢ ਲਈ।
ਇਹ ਹੈ ਪਰਉਪਕਾਰ ਦੀ ਮਿਸਾਲ ਜਿਹੜੀ ਖਾਲਸੇ ਨੇ ਦਿੱਤੀ, ਇੱਕ ਔਰਤ ਦੀ ਇੱਜ਼ਤ ਨੂੰ ਬਚਾ ਕੇ। ਤੇ ਸਤਿਗੁਰੂ ਰਾਮ ਸਿੰਘ ਜੀ ਨੇ ਵੀ ਇਹੀ ਨਾਰਾ ਲਾਇਆ ਸੀ ਕਿ ਔਰਤ ਵਰਗਾ ਦੁਨੀਆ ਤੇ ਕੋਈ ਨਹੀਂ ਹੋ ਸਕਦਾ। ਔਰਤ ਇੱਕ ਸ਼ਕਤੀ ਹੈ, ਨਾਰੀ ਇੱਕ ਮਹਾਨ ਸ਼ਕਤੀ ਹੈ, ਜਿਸ ਦੀ ਕੁੱਖੋਂ ਸੂਰਮੇ ਭਗਤ ਦਾਨੀ ਜਨਮ ਲੈਂਦੇ ਹਨ। ਤੇ ਨਾਰੀ ਦਾ, ਔਰਤ ਦਾ ਸਦਾ ਸਤਿਕਾਰ ਕਰਨਾ ਚਾਹੀਦਾ ਹੈ। ਆਓ ਆਪਾਂ ਹੁਣ ਸਾਰੇ ਰਲ ਕੇ ਅਰਦਾਸ ਕਰੀਏ। ਧੰਨਵਾਦ, ਸਤਿ ਸ੍ਰੀ ਅਕਾਲ।